ਲੋਕਾਂ ਦੇ ਇਕੱਠ ਵਿੱਚ ਚਲੇ ਜਾਣ ਨੂੰ ਲੋਕੀ ਸੰਗਤ ਸਮਝਦੇ ਹਨ, ਪਰ ਲੋਕਾਂ ਦੇ ਇਕੱਠ ਨੂੰ ਵਿੱਚ ਸੰਗਤ ਹਰਪ੍ਰਭ ਵਸੈ ਜੀ ਉਹ ਨਹੀਂ ਕਹਿੰਦੇ ਹਨ। ਸਾਡੀ ਪਿੱਛੇ ਪੁਸਤਕ ਨਿਕਲੀ ਸੀ ਵਿਰਾਸਤ, ਉਹਦੇ ਵਿੱਚ ਅਸੀਂ ਸੰਗਤ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਬੇਸ ਬਣਾ ਕੇ ਸਾਰੀਆਂ ਵਿਚਾਰਾਂ ਸਾਂਝ ਕੀਤੀਆਂ ਹਨ ਕਿ ਐਕਚੁਅਲੀ ਸੰਗਤ ਕਿਸ ਨੂੰ ਕਹਿੰਦੇ ਹਨ। ਸੋ ਫਿਰ ਅਗੇਨ ਅਸੀਂ ਆਪਣੇ ਪੁਆਇੰਟ 'ਤੇ ਆ ਜਾਈਏ ਕਿ ਸੰਗਤ ਸੁਰਤ ਮਤ ਮਨ ਬੁੱਧ ਕਰਦਾ ਹੈ, ਸਰੀਰ ਨਹੀਂ ਕਰਦਾ ਹੈ। ਜੇਕਰ ਮਨ ਅਸਰ ਉੱਥੋਂ ਕਬੂਲੇਗਾ ਤਾਂ ਸਰੀਰ ਦੇ ਐਕਸ਼ਨ ਸ਼ੁਰੂ ਹੋਣਗੇ, ਜੇ ਮਨ ਨੇ ਉੱਥੋਂ ਅਸਰ ਕਬੂਲਿਆ ਹੀ ਨਹੀਂ ਤਾਂ ਸਰੀਰ ਉਹ ਵਾਲੇ ਹੀ ਐਕਸ਼ਨ ਕਰੇਗਾ ਜੋ ਸਰੀਰ ਇਹ ਜਿਸ ਮਨ ਦੇ ਨਾਲ ਆਲਰੇਡੀ ਪਲਦਾ ਪਿਆ ਹੈ। ਸੋ ਸਿਰਫ ਉਹ ਕੰਮਾਂ ਵਾਲੇ ਨਹੀਂ ਹਨ, ਪਰ ਇਹ ਵੇਦਨਾ ਇਹ ਕਰੁਣਾ ਕਿ ਜਿਹੜੇ ਉਹ ਬਿਲਕੁਲ ਆਉਂਦੇ ਨਹੀਂ ਹਨ ਉਹਨਾਂ ਬਾਰੇ ਕੀ ਕਰੀਏ। ਸੋ ਆਓ ਰਲ ਕੇ ਉਹਨਾਂ ਬਾਰੇ ਸੋਚਦੇ ਹਾਂ। ਥਿੰਕ ਅਬਾਊਟ ਦੋਜ਼ ਹੂ ਹੈਵ ਨੋ ਵੈਲਿਊ ਆਫ ਚੰਗੀ ਸੰਗਤ, ਉਹਨਾਂ ਬਾਰੇ ਸੋਚੋ ਜਿਨ੍ਹਾਂ ਨੂੰ ਚੰਗੀ ਸੰਗਤ ਮਿਲੀ ਹੀ ਨਹੀਂ। ਹੁਣ ਇਹ ਸਿਰਫ ਨੌਕਰੀ ਬਿਜ਼ਨਸ 'ਤੇ ਜਾਣ ਵਾਲੇ, ਕਰੀਅਰ ਪੜ੍ਹਾਈ ਕਰਨ ਵਾਲੇ ਦੀ ਗੱਲ ਹੀ ਨਹੀਂ, ਜਿਹੜੇ ਜਿਸ ਸੰਗਤ ਵਿੱਚ ਜਾ ਕੇ ਸੱਚ ਪ੍ਰਾਪਤ ਹੋ ਸਕਦਾ ਸੀ ਉੱਥੇ ਵੀ ਸਿਰਫ ਨਿੰਦਾ ਚੁਗਲੀ ਔਰ ਪ੍ਰਸ਼ਾਦ ਖਾ ਕੇ, ਲੰਗਰ ਖਾ ਕੇ ਆ ਗਏ, ਸੇਵਾਦਾਰ ਨੂੰ ਗੁੱਸਾ ਕਰਕੇ ਆ ਗਏ, ਗੁਰਦੁਆਰੇ ਵਾਲਿਆਂ ਦੇ ਨੁਕਸ ਕੱਢ ਕੇ ਆ ਗਏ, ਉਹਨਾਂ ਨੂੰ ਵੀ ਚੰਗੀ ਸੰਗਤ ਨਹੀਂ ਮਿਲੀ। ਪੜ੍ਹਦੇ ਬੱਚੇ ਸੱਚ ਦੀ ਸੰਗਤ ਪ੍ਰਾਪਤ ਨਹੀਂ ਕਰਦੇ ਨੇ, ਨੌਕਰੀ ਕੰਮਾਂ ਅਤੇ ਬਿਜ਼ਨਸ ਜਾਣ ਵਾਲੇ ਪ੍ਰਾਪਤ ਨਹੀਂ ਕਰਦੇ ਨੇ, ਵਰਕਿੰਗ ਔਰ ਹਾਊਸ ਵਾਈਫ ਜਿਹੜੀਆਂ ਨੇ ਉਹਨਾਂ ਨੂੰ ਵੀ ਟਾਈਮ ਨਹੀਂ ਆ। ਸੋ ਦੇ ਹੈਵ ਨੋ ਵੈਲਿਊ ਆਫ ਚੰਗੀ ਸੰਗਤ। ਪਰ ਅਸੀਂ ਕਹੀਏ ਦੇ ਹੈਵ ਨੋ ਵੈਲਿਊ ਆਫ ਚੰਗੀ ਸੰਗਤ, ਮੈਂ ਤਾਂ ਇਹ ਕਹਿਣਾ ਚਾਹੁੰਦਾ ਸਾਨੂੰ ਵੀ ਚੰਗੀ ਸੰਗਤ ਦੀ ਕੋਈ ਵੈਲਿਊ ਨਹੀਂ ਹੈ, ਕਿਉਂਕਿ ਅਸੀਂ ਆਪਣੇ ਬੱਚੇ ਨੂੰ ਕਹਿੰਦੇ ਹਾਂ ਬੇਟਾ ਉੱਠੋ, ਸਵੇਰ ਦੇ 6 ਵੱਜ ਗਏ ਨੇ, ਸਕੂਲ ਜਾਣਾ ਹੈ। ਪਰ ਅਸੀਂ ਆਪਣੇ ਬੱਚੇ ਨੂੰ ਕਦੀ ਨਹੀਂ ਜਗਾਇਆ, ਉੱਠੋ 6 ਵੱਜ ਗਏ ਨੇ ਜਾਂ 5:30 ਵੱਜ ਗਏ ਨੇ, ਪਾਠ ਕਰ ਲਓ, ਬਾਣੀ ਪੜ੍ਹ ਲਓ, ਸੱਚ ਦੀ ਵਿਚਾਰ ਕਰ ਲਓ, ਆਪਣੇ ਗਿਰਵਾਨ ਵਿੱਚ ਝਾਂਕਣ ਵਾਸਤੇ ਉੱਠ ਕੇ ਵਿਚਾਰ ਕਰ ਲਵੋ। ਇਹ ਅਸੀਂ ਕਦੀ ਵੀ ਨਹੀਂ ਕਰਦੇ ਹਾਂ। ਸਾਡੇ ਮਨ ਅੰਦਰ 99% ਨਹੀਂ 100% ਵੈਲਿਊ ਬੱਚੇ ਦੀ ਪੜ੍ਹਾਈ ਦੀ ਹੈ, 100% ਵੈਲਿਊ ਬੱਚੇ ਦੀ ਨੀਂਦਰ ਦੀ ਹੈ, ਤਾਂ ਹੀ ਅਸੀਂ ਸੈਟਰਡੇ ਸੰਡੇ ਉਸਨੂੰ ਸੁੱਤਾ ਰਹਿਣ ਦੇਣਾ ਚਾਹੁੰਦੇ ਹਾਂ। 100% ਵੈਲਿਊ ਸਾਡੇ ਮਨ ਅੰਦਰ ਹੈ ਬੱਚੇ ਦੇ ਕਰੀਅਰ ਬਣਾਉਣ ਦੀ, ਉਹਦੇ ਹੋਮਵਰਕ ਕਰਾਉਣ ਦੀ, ਉਹਦੇ ਐਗਜ਼ਾਮਸ ਦੀ, ਹਰ ਪੱਖੋਂ 100% ਵੈਲਿਊ ਹੈ। ਪਰ ਸੱਚ ਦੀ, ਆਈਡੀਅਲ ਦੀ, ਚੰਗੀ ਸੰਗਤ ਦੀ, ਵਿਜ਼ਡਮ ਦੀ, ਸਤਿਗੁਰ ਦੀ ਨੌਲੇਜ ਦੇਣ ਵਾਸਤੇ ਸਾਡੇ ਮਨ ਅੰਦਰ ਕੋਈ ਵੈਲਿਊ ਨਹੀਂ ਹੈ। ਕੁਛ ਇਸ ਦੇ ਬਾਰੇ ਵੈਲਿਊ ਸਮਝਦੇ ਹੀ ਨਹੀਂ ਹਾਂ, ਇਸ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ। ਨਿੱਕਾ 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 ਛਿਨ ਛਿਨ ਔਧ ਵਿਹਾਤ ਕਰਦਿਆਂ ਕਰਦਿਆਂ ਸਕੂਲ ਸਾਰਾ ਲੰਘ ਜਾਂਦਾ ਹੈ, ਸਕੂਲ ਤੋਂ ਕਾਲਜ ਦਾ ਟਾਈਮ ਆ ਜਾਂਦਾ ਹੈ, ਕਾਲਜ ਦੇ ਟਾਈਮ ਤੋਂ ਬਾਅਦ ਕਰੀਅਰ ਦਾ ਸਵਾਲ ਆ ਜਾਂਦਾ ਹੈ, ਕਰੀਅਰ ਦਾ ਸਵਾਲ ਆਉਂਦਾ ਤਾਂ ਬੱਚੇ ਨੇ ਚੰਗੀ ਪੜ੍ਹਾਈ ਕੀਤੀ ਹੈ, ਚੰਗੇ SAT ਔਰ ਮਾਰਕਸ ਲੈ ਕੇ ਯੂਨੀਵਰਸਿਟੀ 'ਚ ਟੌਪ ਕਰ ਰਿਹਾ, ਤਾਂ ਉਹਨੂੰ ਅਮੈਰੀਕਾ ਦੀ ਕਿਸੇ ਕੰਪਨੀ 'ਚ, ਇੱਥੇ ਅਮੈਰੀਕਾ ਵਿੱਚ ਜਾਂ ਲੰਡਨ ਵਿੱਚ ਜੌਬ ਮਿਲ ਜਾਂਦੀ ਹੈ, ਉਹ 2-2 ਕਰੋੜ ਦੀ ਤਨਖਾਹ ਲੈਂਦਾ। ਉਹ ਜਿਨ੍ਹਾਂ ਨੇ 2 ਕਰੋੜ ਤਨਖਾਹ ਜਾਂ 2 ਲੱਖ ਰੁਪਏ ਤਨਖਾਹ ਦੇਣੀ ਹੈ, ਉਹ ਬੱਚੇ ਨੂੰ ਸਾਡੇ ਨੂੰ ਸਵੇਰੇ 7 ਵਜੇ ਕੰਮ 'ਤੇ ਬੁਲਾਉਂਦੇ ਨੇ, ਉਹ ਰਾਤੀ 10 ਵਜੇ ਤੱਕ ਛੱਡਦੇ ਨਹੀਂ ਨੇ। ਬੱਚਾ ਥੱਕਿਆ ਆਉਂਦਾ, ਅਸੀਂ ਕਹਿੰਦੇ ਹਾਂ ਹਾਏ ਥੱਕਿਆ ਆਇਆ, ਸੁੱਤਾ ਰਹਿਣ ਦੇ ਉਹਨਾਂ। ਕਰਦਿਆਂ ਕਰਾਉਂਦਿਆਂ ਉਹ ਬੱਚਾ ਵਿਆਹ ਜਾਂਦਾ, ਔਰ ਵਿਆਹਣ ਤੋਂ ਬਾਅਦ ਉਹਦੇ ਬੱਚੇ ਹੋ ਜਾਂਦੇ ਨੇ, ਉਸਨੂੰ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ, ਉਹਦੀ ਸਪਾਊਸ ਨਾਲ ਬਣਦੀ ਨਹੀਂ ਹੈ, ਉਸ ਦੀ ਸਪਾਊਸ ਦੇ ਨਾਲ ਝਗੜੇ ਹੋ ਜਾਂਦੇ ਨੇ, ਤਲਾਕ ਹੋ ਜਾਂਦੇ ਨੇ ਜਾਂ ਮਰਡਰ ਹੋ ਜਾਂਦੇ ਨੇ, ਤਾਂ ਅਸੀਂ ਕਹਿੰਦੇ ਹਾਂ ਪਿਛਲੇ ਜਨਮਾਂ ਦੇ ਕਰਮਾਂ ਦੇ ਭਾਗ, ਜਦਕਿ ਅਸੀਂ ਉਸਨੂੰ ਚੰਗੀ ਸੰਗਤ ਦੀ ਕੋਈ ਵੈਲਿਊ ਦਿੱਤੀ ਨਹੀਂ। ਸਾਡੇ ਮਨ ਅੰਦਰ ਉਸਦੀ ਵੈਲਿਊ ਹੈ ਹੀ ਨਹੀਂ ਹੈ, ਜਰਾ ਵੀ, ਰੱਤੀ ਭਰ ਵੀ ਨਹੀਂ ਹੈ। ਇਸ ਕਰਕੇ ਅਸੀਂ ਕੋਸ਼ਿਸ਼ ਕਰੀਏ, ਦਿਸ ਇਜ਼ ਵਨ ਆਫ ਦਾ ਸੋਲੂਸ਼ਨ, ਕਿ ਅਸੀਂ ਜਿਤਨੀ ਵੈਲਿਊ ਪੜ੍ਹਾਈ ਦੀ ਰੱਖੀ ਹੋਈ ਹੈ, ਉਹਦੇ ਨਾਲ ਇਹ ਤਾਂ ਹੋ ਗਿਆ ਕਿ ਅੱਜ ਤੱਕ ਅਮੈਰੀਕਾ ਤੱਕ ਇੰਡੀਆ ਦੀ ਪੜ੍ਹਾਈ, ਸਾਰਾ ਕੰਪਿਊਟਰ, ਸਾਰਾ ਸਾਇੰਸ, ਸਭ ਜਗ੍ਹਾ ਇੰਡੀਆ ਦੇ ਬੱਚੇ ਛਾਏ ਹੋਏ ਨੇ, ਪਰ ਉੱਥੇ ਪਹੁੰਚਦੇ ਹੀ ਨੇ ਗੁਆਚ ਜਾਂਦੇ ਨੇ, ਕਰੈਕਟਰ ਲੂਜ਼ ਹੋ ਜਾਂਦਾ ਹੈ, ਸ਼ਰਾਬ ਪੀਣ ਲੱਗ ਪੈਂਦੇ ਨੇ, ਸਾਰੀ ਦੁਨੀਆ ਭਰ ਦੀਆਂ ਜਿਤਨੀਆਂ ਵੀ ਇੱਲਤਾਂ ਨੇ ਉਹਨਾਂ ਨੂੰ ਚੰਬੜ ਜਾਂਦੀਆਂ ਨੇ, ਉਸ ਤੋਂ ਬਾਅਦ ਉਹ ਆਪਣਾ ਸਪਾਊਸ ਲੱਭਦੇ ਨੇ ਜਾਂ ਤਾਂ ਕਾਲ ਸੈਂਟਰ ਵਿੱਚ ਜਾਂਦੇ ਨੇ, ਅੱਧੀ ਰਾਤੀ ਆਉਂਦੇ ਨੇ, ਸਿਗਰਟਾਂ ਪੀਂਦੇ ਹੋਏ ਫਲੋਰ ਤੇ ਡਾਂਸ ਕਰਦੇ ਆ, ਉਹ ਆਪਣਾ ਸਾਥੀ ਲੱਭਦੇ ਨੇ, ਤਾਂ ਉਹ ਸਾਥੀ ਦੂਜੇ ਨੂੰ ਡਾਂਸ ਕਰਦਿਆਂ ਕਰਦਿਆਂ ਮੋਢਾ ਟੱਚ ਹੋ ਜਾਂਦਾ, ਸਾਨੂੰ ਬਰਦਾਸ਼ਤ ਨਹੀਂ ਹੁੰਦਾ, ਸਾਡਾ ਝਗੜਾ ਹੋ ਜਾਂਦਾ। ਸਾਰਾ ਬਰਬਾਦੀ ਦਾ ਸਿੱਟਾ ਸੰਗਤ ਨਿਕਲਦੀ ਹੈ। ਜਿਨ੍ਹਾਂ ਨੂੰ ਇਸ ਦੀ ਵੈਲਿਊ ਨਹੀਂ ਹੈ ਉਹ ਸਮਝਦੇ ਨਹੀਂ ਨੇ। ਮੈਂ ਇੱਕ ਇੰਗਲਿਸ਼ ਦਾ ਸੈਂਟੈਂਸ ਪੜ੍ਹ ਰਿਹਾ ਸੀ, ਇਹਦੇ ਵਿੱਚ ਉਹ ਕਹਿੰਦੇ ਨੇ ਏ ਮੈਨ ਵਿਦਆਊਟ ਨੋਲੇਜ ਆਫ ਹਿਮਸੈਲਫ, ਜਿਸ ਨੂੰ ਆਪਣੇ ਬਾਰੇ ਪਤਾ ਹੀ ਨਹੀਂ ਹੈ, ਏ ਮੈਨ ਵਿਦਆਊਟ ਨੋਲੇਜ ਆਫ ਹਿਮਸੈਲਫ ਐਂਡ ਹਿਸ ਹੈਰੀਟੇਜ, ਆਪਣੇ ਕਲਚਰ, ਆਪਣੇ ਸੰਸਕਾਰ, ਆਪਣੇ ਧਰਮ, ਆਪਣੇ ਮਾਤਾ ਪਿਤਾ ਦੀ ਸੰਸਕ੍ਰਿਤੀ ਬਾਰੇ ਜਿਸ ਨੂੰ ਕੁਛ ਨਹੀਂ ਪਤਾ ਹੈ, ਇਜ਼ ਲਾਈਕ ਅ ਟ੍ਰੀ ਵਿਦਆਊਟ ਰੂਟਸ, ਉਸ ਦੀਆਂ ਕੋਈ ਜੜ੍ਹਾਂ ਹੀ ਨਹੀਂ ਨੇ। ਉਹ ਲੋਕ ਜਿਨ੍ਹਾਂ ਨੂੰ ਸਤਿਗੁਰ ਵਿਜਡਮ ਦੀ ਚੰਗੀ ਸੰਗਤ ਨਹੀਂ ਮਿਲੀ, ਉਹ ਨਹੀਂ ਪੜ੍ਹਾਈ ਗਈ, ਉਹ ਬੱਚੇ ਪੜ੍ਹਾਈ, ਕਰੀਅਰ, ਜੌਬ, ਗੋਲ ਲਈ ਹਰ ਗਲਤ ਰਾਹ ਅਪਣਾ ਲੈਂਦੇ ਹਨ। ਸਿਰਫ ਬੱਚੇ ਨੂੰ ਪੜ੍ਹਾ ਦੇਣ ਨਾਲ ਕੁਛ ਨਹੀਂ ਹੋਏਗਾ। ਅੱਜ ਮੈਂ ਦੇਖਦਾ ਕਿਤਨੇ ਐਸੇ ਮੇਰੇ ਸੱਜਣ ਮਿੱਤਰ ਨੇ ਜਿਨ੍ਹਾਂ ਨੂੰ ਮੈਂ ਜਾ ਕੇ ਕਹਿੰਦਾ ਤੁਸੀਂ ਸੈਮੀਨਾਰ 'ਤੇ ਆਓ, ਸਿਧਾਰ ਜੀ ਆ ਜਾਂਦੇ ਨੇ ਪਰ ਪੁੱਛੋ ਵੋਟੀ ਕਿਉਂ ਨਹੀਂ ਆਈ, ਇਹ ਬੱਚਿਆਂ ਨੂੰ ਪੜ੍ਹਾ ਰਹੀ ਸੀ। ਜਦੋਂ ਤੁਸੀਂ ਮੇਰੀ ਵੋਟੀ ਨੂੰ ਆਪ ਹੀ ਪੁੱਛ ਲਓ, ਵੋਟੀ ਨੂੰ ਪੁੱਛੋ, ਬੱਚਿਆਂ ਦੇ ਐਗਜ਼ਾਮ ਹੁੰਦੇ ਨੇ, ਮੈਂ ਕਿਹਾ ਐਗਜ਼ਾਮ 12 ਮਹੀਨੇ ਹੁੰਦੇ ਨੇ ਲੇਕਿਨ ਉਹ ਪੜ੍ਹਾਉਂਦੇ ਨੇ। ਫਿਰ 12 ਸਾਲ ਪੜ੍ਹਾਉਣ ਤੋਂ ਬਾਅਦ ਜਦੋਂ ਬੱਚਾ ਕਾਲਜ ਜਾਂਦਾ, ਹੁਣ ਕੰਪੀਟੀਸ਼ਨ ਦੇ ਦਿਨ ਨੇ, ਕੰਪੀਟੀਸ਼ਨ ਵਿੱਚ ਬੱਚੇ ਨੇ ਨਾਮ ਨੰਬਰ ਲੈ ਕੇ ਯੂਨੀਵਰਸਿਟੀ 'ਚ ਦਾਖਲਾ ਲੈਣਾ, ਫਿਰ ਹੁਣ ਦਾਖਲਾ ਜਦੋਂ ਹੋ ਗਿਆ ਫਿਰ ਵੀ ਸੱਚ ਦੀ ਸੰਗਤ ਨਹੀਂ ਲੈਣੀ। ਮੈਂ ਉਹਨਾਂ ਦੀ ਕੋਈ ਟੌਂਟ ਜਾਂ ਉਹਨਾਂ ਦੀ ਸ਼ਿਕਾਇਤ ਜਾਂ ਨਿੰਦਾ ਨਹੀਂ ਕਰ ਰਿਹਾ, ਮੈਂ ਤੁਹਾਡੇ ਨਾਲ ਸਾਂਝ ਕਰ ਰਿਹਾ ਕਿ ਅਸੀਂ ਸਾਰੇ ਇੰਝ ਹੀ ਕਰਦੇ ਹਾਂ। ਤਾਂ ਅਸੀਂ ਫਿਰ ਉਹਨਾਂ ਦਾ ਗੋਲ, ਕਰੀਅਰ ਸਭ ਬਣਾਉਣ ਵਿੱਚ ਲੱਗ ਗਏ, ਪਰ ਸਾਨੂੰ ਇਹ ਨਹੀਂ ਪਤਾ ਸਾਡਾ ਇਹ ਬੱਚਾ ਪੜ੍ਹ ਜਾਏਗਾ, ਇਸ ਨੂੰ ਸਪਾਊਸ ਨਾਲ ਹੈਂਡਲ ਕਰਨਾ ਨਹੀਂ ਆਏਗਾ, ਇਹ ਬਿਜ਼ਨਸ ਜਾਂ ਕੋਈ ਨੌਕਰੀ ਕਰੇਗਾ, ਜਿੱਥੇ ਵੀ ਕਿੱਥੇ ਵੀ ਕੋਈ ਵੀ ਗਲਤ ਕੰਮ ਕਰਨਾ ਪਿਆ ਤਾਂ ਕਰ ਲਵੇਗਾ, ਕਿਉਂਕਿ ਇਹਦੀਆਂ ਜੜ੍ਹਾਂ ਨਹੀਂ ਹਨ, ਇਹ ਸਿਰਫ ਟ੍ਰੀ ਬਣ ਗਿਆ ਹੈ। ਜਿਹੜਾ ਟ੍ਰੀ ਸਿਰਫ ਬਣ ਜਾਏ, ਜੜ੍ਹਾਂ ਨਾ ਹੋਣ, ਉਹ ਪਰਫਿਊਮ ਛਿੜਕ ਕੇ ਆਫਿਸ ਚਲਾ ਜਾਏਗਾ, ਨਹਾਏਗਾ ਵੀ ਨਹੀਂ, ਦੰਦ ਵੀ ਨਹੀਂ ਸਾਫ਼ ਕਰੇਗਾ। ਜਿਹਦਾ ਟ੍ਰੀ ਬਣ ਗਿਆ ਹੈ ਉਹਦੇ ਕੋਲ ਜੜ੍ਹਾਂ ਨਹੀਂ ਨੇ, ਉਹਦੀ ਤਨਖਾਹ ਬਹੁਤ ਵਧੀਆ ਹੋਏਗੀ ਪਰ ਆਫਿਸ ਜਾ ਕੇ ਲੋਕਾਂ ਨਾਲ ਨਹੀਂ ਬਣੇਗੀ। ਹਰ ਆਫਿਸ 'ਚ ਜਿੱਥੇ ਮਰਜ਼ੀ ਤਬਾਦਲਾ ਉਹਦਾ ਹੋ ਜਾਏ ਉੱਥੇ ਦੀ ਲੜਾਈ ਹੋ ਜਾਏਗੀ, ਜਿੱਥੇ ਉਹਨੂੰ ਜਾਣਾ ਪਏ ਉਹ ਰਿਸ਼ਵਤ ਲੈ ਲੇਗਾ, ਜਿੱਥੇ ਮਰਜ਼ੀ ਉਹਦਾ ਝਗੜਾ ਕਰ ਲੇਗਾ, ਜਿਸ ਕੁੜੀ ਨਾਲ ਜਾਂ ਜਿਸ ਮੁੰਡੇ ਨਾਲ ਉਹਦਾ ਵਿਆਹ ਹੋਏਗਾ ਉੱਥੇ ਕਰ ਲੇਗਾ, ਜਿਹੜੇ ਉਹਦੇ ਬੱਚੇ ਹੋਣਗੇ ਉਹਨਾਂ ਨਾਲ ਔਖਾ ਹੋ ਜਾਏਗਾ। ਕਾਰਨ ਕੀ ਹੈ ਕਿ ਉਸਨੇ ਸਭ ਕੁਝ ਤਿਆਰ ਕੀਤਾ ਪਰ ਸੱਚ ਦੀ ਵਿਜ਼ਡਮ, ਸਤਿਗੁਰ ਉਹਦੇ ਕੋਲ ਜੜ੍ਹਾਂ ਨਹੀਂ ਸਨ। ਜੜ੍ਹਾਂ ਨਾ ਹੋਣ ਨਾ ਪੇੜ ਸੁੱਕ ਜਾਂਦੇ ਹਨ। ਅਤੇ ਗੁਰੂ ਪਾਤਸ਼ਾਹ ਇੱਕ ਬੜਾ ਸੋਹਣਾ ਜਿਹਾ ਇਲਿਊਜ਼ਨ ਤਿਆਰ ਕਰਕੇ ਕਹਿੰਦੇ ਹਨ, ਕਾਹਿਰੇ ਮਨਚਿਤ ਮੈਂ ਉੱਦਮ ਜਾਂ ਆਹਰ ਹਰ ਜੀਓ ਭਰਿਆ, ਸੈਲ ਪੱਥਰ ਮੈਂ ਜੰਤ ਉਪਾਏ ਟਾਂਕਾ ਰਿਜ਼ਕ ਅੱਗੇ ਕਰ ਤਰਿਆ। ਹੁਣ ਕੀ ਕਹਿੰਦੇ ਨੇ ਅੱਗੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਹੁਣ ਮੇਰੇ ਮਾਧੋ ਜੀ ਕਿਹਨੂੰ ਕਹਿ ਰਹੇ ਹਨ, ਕਿਸੇ ਥਰਡ ਪਰਸਨ ਨੂੰ ਨਹੀਂ ਕਹਿ ਰਹੇ, ਆਪਣੇ ਮਨ ਨੂੰ ਕਹਿ ਰਹੇ ਹਨ। ਉਹ ਮੇਰੇ ਮਨ, ਮੇਰੇ ਮਾਧੋ ਜੀ, ਤੇਰੇ ਕੋਲ ਨਹੀਂ ਪਤਾ ਜਿਹੜਾ ਸੱਚ ਦੀ ਸੰਗਤ ਲੈ ਲੈਂਦਾ ਉਹ ਤਰ ਜਾਂਦਾ ਹੈ, ਭਾਵ ਉਹਨੂੰ ਜੀਵਨ ਵਿੱਚ ਜੀਣਾ ਆ ਜਾਂਦਾ ਹੈ, ਉਹਦਾ ਕਰੈਕਟਰ, ਉਹਦਾ ਬਿਹੇਵੀਅਰ, ਉਹਦਾ ਕਿਰਦਾਰ ਚੰਗਾ ਬਣ ਜਾਂਦਾ ਹੈ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ। ਸੱਚ ਦੀ ਸੰਗਤ ਵਿੱਚ ਗੁਰਪ੍ਰਸਾਦ ਮਿਲਦੀ ਹੈ, ਗਿਆਨ ਮਿਲਦਾ ਹੈ, ਸੱਚ ਦੀ ਨੌਲੇਜ ਮਿਲਦੀ ਹੈ, ਪਰਮ ਪਦ ਪਾਇਆ, ਉਹ ਆਈਡੀਅਲ ਮਨੁੱਖ ਬਣ ਜਾਂਦਾ ਹੈ। ਤਾਂ ਕੀ ਹੋ ਜਾਂਦਾ, ਸੁੱਕੇ ਕਾਸ਼ਟ ਹਰਿਆ, ਸੁੱਕੇ ਪੇੜ ਹਰੇ ਹੋ ਜਾਂਦੇ ਹਨ ਜਦੋਂ ਉਹਨਾਂ ਕੋਲ ਰੂਟਸ ਹੁੰਦੀਆਂ, ਤਾਂ ਰੂਟਸ ਧਰਤੀ ਤੋਂ ਪਾਣੀ ਅਤੇ ਭੋਜਨ ਅਤੇ ਸਾਰਾ ਅੰਮ੍ਰਿਤ ਜੂਸ ਲੈਂਦੀਆਂ, ਪੇੜ ਨੂੰ ਹਰਾ ਕਰ ਦਿੰਦੀਆਂ ਹਨ। ਪਰ ਜਿਸ ਕੋਲ ਸਿਰਫ ਟ੍ਰੀ ਔਰ ਜੜ੍ਹਾਂ ਨਹੀਂ ਹਨ, ਉਹਦਾ ਪਤਾ ਕੀ ਹਾਲ ਹੁੰਦਾ। ਮੈਂ ਇਹ ਸ਼ਬਦ ਰੋਜ਼ ਪੜ੍ਹਦਾ, ਤੁਸੀਂ ਸਾਰੇ ਰੋਜ਼ ਰਾਸਾ ਵਿੱਚ ਇਹਨੂੰ ਪੜ੍ਹਦੇ ਹੋ, ਕਦੇ ਇਤਨੇ ਧਿਆਨ ਨਾਲ ਪੜ੍ਹਿਆ ਨਹੀਂ ਸੀ, ਪਰ ਲੇਕਿਨ ਹੁਣ ਮੈਂ ਪੜ੍ਹਿਆ ਤਾਂ ਇਹ ਸ਼ਬਦ ਸਾਰੇ ਦਾ ਸਾਰਾ ਡਰਪੋਕ ਮਨੁੱਖ ਦਾ ਡਰ ਦੂਰ ਕਰਨ ਵਾਸਤੇ। ਆਈ ਵਾਜ਼ ਸਰਪ੍ਰਾਈਜ਼ ਟੂ ਰੀਡ ਦਿਸ ਕਿ ਕਹਿ ਰਹੇ ਜਨਨ ਪਿਤਾ ਲੋਕ ਸੁਧਵੰਤਾ, ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। ਓਏ ਮੇਰੇ ਮਨ ਡਰਦਾ ਕਿਉਂ ਹੈ ਯਾਰ, तू भुखा नहीं मरेगा, पत्थर थल्ले भी कीड़िया वास्ते भोजन हुंदा है। डोंट वरी, रिजक रोटी कमाई इस ना गल्लां दी चिंता ना करिया कर। सारा शब्द डरपोक मनुख नू फियरलैस बनाने वास्ते है, पर जिस कोल रूट्स ही नहीं हन, कच्चा जिहा ट्री बन गया वो सुक्का पेड़ हो जाता, और सुक्का पेड़ ही जिथे भी रिश्वत लैनी है, जिथे भी कोई गलत काम करना है, जे करना पै जाए तो कर ही लैंदा है, वो गलत राह अपना लेंदे हैं, पर आपसी प्यार भाईचारे तो वांझे रह जाते हैं, जिस कारण वो हर पल बेचैनी बेचैन जीवनी जीते हैं। अन्न का इरा तड़िया वाट दुहेली राह, सारा जीवन दुहेला दुखी ड्यूएलिटी वाला हो जाता है। बिनवंत नानक बिन नाम हर कै, सदा फिरत दुहेली वाला जीवन बन जाता है साडा, असं हमेशा बेचैन रहते हैं। सो जिहड़े संगत विच जाके भी सच नहीं लैंदे हन, ओ या जिहड़े इग्नोर कर रहे हैं, जिन्होंने कभी सुनिया नहीं है, वह सब वास्ते गल याद रखनी पेगी कि वह बेचैनी वाला जीवन जीते हैं, उन्होंने पता नहीं, वो दो पहिया विसर गई, बस कदे तोला कदे मासा, जरा जी गर्म हवा चली तो औखे, जरा जी ठंडी चली तो औखे, बस सारा जीवन उन्हों का बेचैन। बिनवंत नानक बिन नाम हर कै, सदा फिरत दुहेली, क्यों? क्योंकि वह अन्न काए रातड़िया अनफ्रूटफुल कम्मां विच रते रहते हैं, पर फ्रूटफुल कम विजडम सतगुर सच की संगत लैना उन्होंने वारा ही नहीं खाता। संगत दियाँ किस्मां थोड़ियां जिहियां डिस्कस करदे आं, मैं फिर तुहानूं दस दियां कि सब कुछ तुहानूं पता है, मैं तो सिर्फ हस खेड के या माहौल तैयार करके तुहानूं सिर्फ क्लिक कराउण दा जतन कर रहा, कुछ भी एक्स्ट्रा ऑर्डिनरी गल नहीं की जा रही, बड़ा लेमैन कॉमन मैन की लैंग्वेज ही तुहाडे नाल सांझ कर रहा, क्योंकि एवें कहता है संगत करिए सादगी तो लोग कोई संत साध लभदे रहिंदे ने, ਉਹਦੀ ਸੰਗਤ ਚਲੇ ਜਾਂਦੇ ਨੇ, ਪਰ ਸੱਚਾ ਜੀਵਨ ਪ੍ਰਾਪਤ ਹੁੰਦਾ ਕਿ ਨਹੀਂ ਹੁੰਦਾ, ਉਹ ਸਮਝਦੇ ਨੇ ਅਸੀਂ ਹੋ ਆਏ ਹਾਂ, ਸੰਤਾਂ ਦੇ ਪੈਰ ਚਾੜ ਆਏ ਹਾਂ, ਚਰਨ ਤੋੜ ਲੈ ਆਏ ਹਾਂ, ਗੱਲ ਖਤਮ ਹੋਈ। ਸੋ ਭੁਲੇਖਾ ਸਾਰੀ ਉਮਰ ਪਿਆ ਰਹਿੰਦਾ, ਇਸ ਕਰਕੇ ਮੈਂ ਬਹੁਤ ਗ੍ਰਾਸ ਰੂਟ ਲੈਵਲ 'ਤੇ ਤੁਹਾਡੇ ਨਾਲ ਕੋਮਨ ਗੱਲਾਂ ਦੀਆਂ ਸਾਂਝ ਕਰ ਰਿਹਾ, ਤੁਹਾਨੂੰ ਕੋਈ ਉਹ ਸਾਰੇ ਸਿਮਟਮਸ ਕੋਈ ਉਹ ਚੰਗੇ ਸਾਇੰਸ ਰਿਲੇਟ ਕਰਾਉਣ ਦੀ ਕੋਸ਼ਿਸ਼ ਕਰ ਰਿਹਾ, ਪਤਾ ਸਾਰਾ ਕੁਛ ਤੁਹਾਨੂੰ ਹੈ, ਮੈਂ ਤੁਹਾਨੂੰ ਕੁਛ ਪੜ੍ਹਾ ਨਹੀਂ ਰਿਹਾ, करुणा करके अपने समेत तुहाडे नाल सांझ कर रहे हैं। असी अपना घर अपनी कौम अपना ये सारा भारत वर्ष और अपनी ये सारी दुनिया ठीक कर सकते हाँ, जेकर असी अपने मन में चंगी संगत देण जोगे हो गए, तो जो जैसी संगत करे सो तैसो फल खाए। संगत दियां किस्मां, लोगों को जीत्स तो संगत आती, मैं पहले डिस्कस कर चुका, लोग मनुखां तो संगत लेंदे हैं ते दूजा बिना मनुखा तो भी लेंदे हैं। सो असी इसका नाँ रख लिया मनुखा तो बिना मनुखा तो लेंदे हैं, जीन्स तो, पेरेंट्स तो, अपने भैन भरा तो, मोहल्ले के बच्चों तो, स्कूल कॉलेज तो, मित्र रिश्तेदार तो, अपने नौकरी बिजनेस भी जोड़े साढ़े उठते बैठते हैं उतों के माहौल तो, धार्मिक स्थानों तो। बिना मनुखा तो किवें लेंदे हैं, किताबों तो, कहते हैं किताब मनुख का सब तो चंगा फ्रेंड होता है, लिटरेचर बुक्स, लेकिन जे मनुख पढ़े ही भैड़िया किताबा भैड़ा लिटरेचर तो वह फिर वह दुश्मन भी हो गया। किताबा लिटरेचर लोग धार्मिक ग्रंथ की भी संगत लै सकते हैं, मीडिया तो लेंदे हैं, इंटरनेट तो लेंदे हैं, मैगजीना तो लेंदे हैं, नावल तो लेंदे हैं, फिल्मों तो लेंदे हैं, उत्थे उन्हें कोई मनुख दे नेड़े नहीं लगे पर उन्हां दी संगत लै ली। कबीर साहब कहिंदे हन साकत संग ना कीजिए दूर है जाइए पाक। कबीर साहब सानू अपने इस श्लोक राही ये समझाण दा यतन कर रहे हैं भाई साकत संग ना कीजिए दूर हो जाइए पाक। तो साकत कौन है? सानू हक है कि असी किसी एक मनुख वल उंगल करके कहिए कि ये साकत है, सानू कोई हक नहीं है कि असी किसी नू कहिए। ਫਿਰ ਸਾਕਤ ਬਾਰੇ ਪਤਾ ਹੀ ਨਹੀਂ ਹੋਏਗਾ ਤੇ ਉਹਦਾ ਸੰਗ ਅਸੀਂ ਕਰ ਲਵਾਂਗੇ ਤਾਂ ਸਾਨੂੰ ਨੁਕਸਾਨ ਹੋ ਜਾਏਗਾ। ਸਾਕਤ ਸੰਗ ਨਾ ਕੀਜੀਏ ਦੂਰ ਹੈ ਜਾਈਏ ਭਾਗ, ਬਾਸਨ ਕਾਰੋ ਪਰਸੀਏ ਟੋਕਿਛ ਲਾਗੇ ਦਾਗ। ਬਾਸਨ ਕਾਰੋ ਪਰਸੀਏ, ਕਾਲੇ ਭਾਂਡੇ ਨਾਲ ਜਿਹੜਾ ਸੜ ਗਿਆ ਭਾਂਡਾ ਜਾਂ ਕਹਿ ਦਾ ਭਾਂਡਾ, ਉਹਦੇ ਵਿੱਚ ਕਾਲਖ ਹੁੰਦੀ ਹੈ, ਜੇ 100 ਧੋਵਾਂ 30 ਉਹਦੇ 'ਚੋਂ ਕਾਲਖ ਨਿਕਲਦੀ ਨਹੀਂ ਹੈ। ਉਜਲ ਕਹਿਆਂ ਛਿਲਕਣਾ ਕੋਟਮ ਕਾਲੜੀ, ਮਸਤ ਧੋਤਿਆਂ ਜੂਠਣਾ ਉਤਰੀ, ਜੇ 100 ਧੋਵਾਂ 30 ਉਹਨੂੰ ਧੋਵੋ ਤਾਂ ਵੀ ਉਹਦੇ 'ਚੋਂ ਕਾਲਖ ਨਿਕਲ ਆਉਂਦੀ ਹੈ, ਕਹਿ ਦੇ ਭਾਂਡੇ ਦੀ ਪ੍ਰੋਪਰਟੀ ਹੈ। ਕਹਿੰਦੇ ਕਿ ਕਾਲਖ ਨੂੰ ਟੱਚ ਜੇ ਕਰ ਲਵੋ ਤਾਂ ਕਾਲਖ ਲੱਗ ਜਾਂਦੀ। ਕਾਲਖ ਨੂੰ ਸਾਡਾ ਕੱਪੜਾ ਲੱਗ ਜਾਏ ਤਾਂ ਸਾਡਾ ਕੱਪੜਾ ਕਾਲਾ ਹੋ ਜਾਂਦਾ ਹੈ, ਕਾਲਖ ਲੱਗ ਗਈ। ਹੁਣ ਕਬੀਰ ਸਾਹਿਬ ਦੇ ਸ਼ਲੋਕ ਵਿੱਚ ਥੋੜ੍ਹਾ ਡਵੈਲ ਕਰਨਾ ਪਏਗਾ। ਜੇਕਰ ਅਸੀਂ ਭੈੜੇ ਮਨੁੱਖ ਜਿਸ ਨੂੰ ਸਾਕਤ ਕਹਿ ਰਹੇ ਨੇ, ਸਾਕਤ ਦੀ ਅਸੀਂ ਡੈਫੀਨੇਸ਼ਨ ਥੋੜ੍ਹੀ ਜਿਹੀ ਸਮਝ ਲੈਂਦੇ ਹਾਂ ਵੀ ਸਾਕਤ ਕਿਸ ਨੂੰ ਕਹਿੰਦੇ ਨੇ, ਪਰ ਜੇ ਭੈੜੇ ਮਨੁੱਖ ਦਾ ਸੰਗ ਕਰ ਲਿਆ, ਉਸ ਦਾ ਪ੍ਰਤੀਕ ਵਰਤ ਰਹੇ ਨੇ ਕਬੀਰ ਸਾਹਿਬ ਕਾਲਖ ਦਾ ਭਾਂਡਾ। ਪਰ ਕਿਸ ਨੂੰ ਅਸੀਂ ਲੇਬਲ ਨਹੀਂ ਨਾ ਲਗਾ ਸਕਦੇ ਕਿ ਕੌਣ ਭੈੜਾ ਹੈ। ਫਰੀਡਮ ਆਫ ਸਪੀਚ ਹੈ, ਹਰ ਕਿਸਮ ਦੀ ਫਰੀਡਮ ਹੈ, ਜੋ ਮਨੁੱਖ ਜੋ ਮਰਜ਼ੀ ਕਰੇ, ਤਾਂ ਇਹ ਵੀ ਤਾਂ ਨਹੀਂ ਨਾ ਅਲਾਊਡ ਕਿ ਕੋਈ ਕਿਸੇ ਉੱਤੇ ਬਲੇਮ ਲਾਏ, ਕੋਈ ਕਿਸੇ ਨੂੰ ਲੇਬਲ ਕਰੇ। ਫਿਰ ਕਿਵੇਂ ਸਮਝੀਏ? ਮੈਂ ਸੋਚ ਰਿਹਾ ਸੀ ਕਿ ਭੈੜੇ ਮਨੁੱਖ ਬਾਰੇ ਹੀ ਕਬੀਰ ਸਾਹਿਬ ਨਹੀਂ ਕਹਿ ਰਹੇ। ਜੇਕਰ ਅਸੀਂ ਕਿਸੇ ਭੈੜੇ ਮਨੁੱਖ ਕੋਲ ਬੈਠੇ ਹਾਂ ਔਰ ਉਹਦੀ ਸੰਗਤ ਅਸੀਂ ਲੈ ਲਈ ਤਾਂ ਤਾਂ ਮਨੁੱਖ ਦੀ ਗੱਲ ਹੋ ਗਈ ਵੀ ਉਹ ਸਾਕਤ ਹੈ। ਲੇਕਿਨ ਜਦੋਂ ਅਸੀਂ ਕਿਤਾਬਾਂ ਤੋਂ, ਫਿਲਮਾਂ ਤੋਂ, ਇੰਟਰਨੈਟ ਤੋਂ, ਗਾਣਿਆਂ ਤੋਂ ਅਤੇ ਜਿਤਨੀਆਂ ਐਲਬਮ ਵਾਲੇ ਸੀਨਸ ਟੀਵੀ 'ਤੇ ਆਉਂਦੇ ਨੇ, ਉਹਨਾਂ 'ਚ ਨੰਗੇਜ਼ ਦਾ ਸਭ ਕੁਝ ਦਿਖਾਉਂਦੇ ਨੇ, ਜਦੋਂ ਉਹਦੇ ਤੋਂ ਲੈ ਰਹੇ ਹਾਂ ਤਾਂ ਤਾਂ ਕੁਝ ਨੇੜੇ ਵੀ ਨਹੀਂ ਲੱਗਾ ਉਹਦੇ। ਅੱਜ ਸਾਡਾ ਬੱਚਾ, ਅੱਜ ਸਾਡਾ ਸਾਰਾ ਜਿਹੜਾ ਮਾਹੌਲ ਵਿਗੜ ਰਿਹਾ ਹੈ, ਇਹਦੇ ਵਿੱਚ ਮਨੁੱਖ ਮਨੁੱਖ ਦੇ ਨੇੜੇ ਨਹੀਂ ਜਾਂਦਾ। ਬੱਚਾ ਸਾਡਾ ਕਮਰੇ 'ਚ ਹੀ ਬੰਦ ਹੁੰਦਾ ਹੈ ਅਤੇ ਬੰਦ ਕਮਰੇ 'ਚ ਹੀ ਇੰਟਰਨੈਟ 'ਤੇ ਰਿਸਕੀ ਮੇਲਸ ਦੇਖ ਕੇ, ਸਾਰਾ ਗੰਦ ਬਲਾ ਦੇਖ ਕੇ ਸੰਗਤ ਲੈ ਲੈਂਦਾ ਹੈ। ਕਬੀਰ ਸਾਹਿਬ ਕਹਿ ਰਹੇ ਸਾਕਤ ਸੰਗ ਨਾ ਕੀਜੀਏ ਦੂਰ ਹੈ ਜਾਈਏ ਭਾਗ। ਅਤੇ ਅੱਜ ਕਬੀਰ ਸਾਹਿਬ ਜੇ ਆ ਜਾਣ ਅਤੇ ਅਸੀਂ ਕਬੀਰ ਸਾਹਿਬ ਨੂੰ ਪੁੱਛਾਂਗੇ ਤਾਂ ਉਹ ਕਹਿਣਗੇ ਮੈਂ ਮਨੁੱਖਾਂ ਤੋਂ ਦੂਰ ਜਾਣਾ ਹੀ ਤੈਨੂੰ ਨਹੀਂ ਕਿਹਾ, ਮਨੁੱਖਾਂ ਤੋਂ ਦੂਰ ਜਾਣ ਦੀ ਗੱਲ ਨਹੀਂ ਕੀਤੀ, ਮੈਂ ਤਾਂ ਤੈਨੂੰ ਇਹ ਕਹਿਣਾ ਚਾਹੁੰਦਾ ਮਨੁੱਖ ਦੇ ਨਾਲ ਨਫ਼ਰਤ ਨਾ ਕਰ, ਪਾਪ ਸੇ ਨਫ਼ਰਤ ਕਰੋ, ਪਾਪੀ ਸੇ ਨਹੀਂ। ਜੋ ਉਸਦੀਆਂ ਮਾੜੀਆਂ ਕਰਤੂਤਾਂ, ਮਾੜੇ ਖਿਆਲ, ਮਾੜੀਆਂ ਆਦਤਾਂ ਨੇ ਨਾ, ਉਹ ਨਾ ਲੈ, ਦੂਰ ਜਾਈਏ ਭਾਗ। ਬਾਸਨ ਕਾਰੋ ਪਰਸੀਏ ਤਾਂ ਕਿਛ ਲਾਗੇ ਦਾਗ। ਜੇ ਭੈੜੇ ਖਿਆਲ, ਭੈੜੀਆਂ ਗੱਲਾਂ, ਭੈੜੀਆਂ ਫਿਲਮਾਂ, ਭੈੜੇ ਸੀਨ, ਨੰਗੇਜ਼ ਭਰੇ ਫੈਸ਼ਨ ਅਤੇ ਭੈੜੀਆਂ ਪੁਸਤਕਾਂ, ਨਾਵਲ ਜੇ ਤੂੰ ਦੇਖੇ, ਪੜ੍ਹੇ, ਸੁਣੇ, ਤੈਨੂੰ ਉਹਦੀ ਕਾਲਖ ਦਿਮਾਗ 'ਤੇ ਲੱਗ ਜਾਏਗੀ, ਬੀ ਕੇਅਰਫੁੱਲ। ਲੇਕਿਨ ਲੋਕ ਸਾਕਤ ਸੰਗ ਕਰਨਾ ਚਾਹੁੰਦੇ ਹਨ, ਕਿਉਂ? ਕਿਉਂਕਿ ਮਨ ਚਾਹੁੰਦਾ ਹੈ, ਬਚਪਨ ਤੋਂ ਹੀ ਤਿਆਰ ਹੈ ਆਲਵੇਜ਼, ਕਿਉਂਕਿ ਇਸਨੂੰ ਐਸੀ ਸਾਧੂ ਦੀ ਸੰਗਤ ਤਾਂ ਮਿਲੀ ਨਹੀਂ, ਸੱਚ ਦੀ ਸੰਗਤ, ਵਿਚਾਰ ਦੀ ਸੰਗਤ ਮਿਲੀ ਨਹੀਂ। ਇਸ ਕਰਕੇ ਅੱਜ ਸਾਰੇ ਕਹਿੰਦੇ ਨੇ ਜੀ ਪੈਸੇ ਦਾ ਬੜਾ ਬੋਲਬਾਲਾ ਹੈ, ਹਰ ਕੋਈ ਪੈਸੇ ਦਾ ਤੀਰ ਬਣਿਆ ਹੋਇਆ ਜੀ, ਹਰ ਕੋਈ ਦੇਖੋ ਜੀ ਲੋਕ ਪੈਸੇ ਨੂੰ ਸਲਾਮ ਕਰਦੇ ਨੇ, ਪੈਸੇ ਵੱਲ ਨੂੰ ਚੜ੍ਹੇ ਸੂਰਜ ਨੂੰ ਸਲਾਮ, ਜਿਹੜਾ ਪੈਸੇ ਵਾਲਾ ਭੈੜਾ ਵੀ ਹੈ ਉਹ ਪ੍ਰਵਾਨ ਹੈ, ਇਸੀ ਕਰਕੇ ਪੈਸੇ ਵਾਲਾ ਆਪਣੇ ਘਰ ਧੀ ਪੁੱਤਰ ਦੇ ਵਿਆਹ 'ਤੇ ਸ਼ਰਾਬਾਂ ਵੀ ਵੰਡੀ ਫਿਰਦਾ, ਫਿਰ ਵੀ ਲੋਕ ਉਹਨੂੰ ਸਲਾਮ ਕਰਦੇ ਨੇ, ਪੈਸੇ ਵਾਲੇ ਦੀ ਇੱਦਾਂ ਗੱਲਾਂ ਚੱਲਦੀਆਂ ਨਾ, ਤਾਂ ਸਾਰੇ ਉਸ ਤਰੀਕੇ ਨਾਲ ਹੋਈ ਜਾ ਰਹੇ ਨੇ। ਕਾਰਨ ਕਿ ਸਾਕਤ ਅਤੇ ਸਾਧੂ ਦੇ ਵਿਚਕਾਰ ਫਰਕ ਸਮਝ ਨਹੀਂ ਆਇਆ। ਮੈਂ ਇੱਕ ਸ਼ਬਦ ਨੋਟ ਕੀਤਾ ਸੀ, ਗੁਰੂ ਸਾਹਿਬ ਕਹਿੰਦੇ ਸੰਤਨ ਕਾ ਦਾਣਾ ਰੂਖਾ, ਸੰਤਨ ਕਾ ਦਾਣਾ ਰੂਖਾ ਸੋ ਸਰਵ ਨਿਦਾਨ, ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ। ਇਹ ਤੂੰ ਦੂਰੋਂ ਜਾਈਏ ਭਾਗ ਦੀ ਗੱਲ ਸਮਝ ਲੈ, ਜੇ ਤੈਨੂੰ ਕੋਈ ਬਹੁਤ ਸੋਹਣੇ ਘਰ ਵਾਲਾ, ਸੋਹਣੇ ਘਰ ਦੇ ਉਹਦੇ ਪਦਾਰਥਾਂ ਵਾਲਾ, ਸੋਹਣੀ ਕਾਰ ਵਾਲਾ ਤੈਨੂੰ ਦਿਸ ਰਿਹਾ ਹੈ, ਤਾਂ ਜ਼ਰੂਰੀ ਨਹੀਂ ਕਿ ਉਹ ਚੰਗਾ ਮਨੁੱਖ ਹੈ। ਪਰ ਪਹਿਲੀ ਗੱਲ ਕਲੀਅਰ ਕਰ ਲਈ ਵੀ ਜਿਹੜੇ ਅਮੀਰ ਨੇ, ਪੈਸੇ ਵਾਲੇ ਨੇ, ਜ਼ਰੂਰੀ ਨਹੀਂ ਭੈੜੇ ਹੋਣ। ਸੋ ਆਈ ਐਮ ਨਾਟ ਟਾਕਿੰਗ ਫਰੋਮ ਦੈਟ ਐਂਗਲ, ਆਈ ਐਮ ਟਾਕਿੰਗ ਅਬਾਊਟ ਕਿ ਜਿਹਨਾਂ ਨੂੰ ਦੇਖ ਕੇ ਅਸੀਂ ਅਟਰੈਕਟ ਹੋ ਜਾਂਦੇ ਹਾਂ। ਧਿਆਨ ਰੱਖੀ, ਤੈਨੂੰ ਉੱਥੋਂ ਕਾਲਖ ਲੱਗ ਸਕਦੀ ਹੈ। ਸਾਕਤ ਦੇ 36 ਪ੍ਰਕਾਰ ਦੇਖ ਕੇ, ਤੂੰ ਉਹਦੇ ਭੋਜਨ ਦੇਖ ਕੇ, ਉਹਦੇ ਕੱਪੜੇ, ਉਹਦਾ ਸਮਾਨ, ਸਾਜੋ ਸਮਾਨ ਦੇਖ ਕੇ ਉਹਦੇ ਨਾਲ ਅਟਰੈਕਟ ਹੋਏਗਾ, ਲੇਕਿਨ ਤੂੰ ਉਹਨਾਂ ਨਾਲ ਰਿਸ਼ਤਾ ਜੋੜ ਲਏਗਾ, ਆਪਣੇ ਧੀ ਪੁੱਤਰ ਦਾ ਰਿਸ਼ਤਾ ਜੋੜ ਲਏਗਾ। ਪਰ ਮੈਂ ਇਸ ਇੰਡੀਆ ਵਿੱਚ ਜਦੋਂ ਦਾ ਮੈਂ 97 ਤੋਂ ਸੈਮੀਨਾਰ ਕਰ ਰਿਹਾ, ਇੱਥੇ ਹੀ ਦਿੱਲੀ ਦੇ ਪਤਵੰਤ ਤੇ ਅਮੀਰ ਸੱਜਣਾ ਚੋਂ ਇੱਕ ਬਜ਼ੁਰਗ ਮੈਨੂੰ ਕਹਿੰਦੇ, ਮੈਂ ਆਪਣੀ ਬੇਟੀ ਆਪਣੇ ਤੋਂ ਵੀ ਜ਼ਿਆਦਾ ਅਮੀਰ ਘਰ ਵਿੱਚ ਵਿਆਹੀ, ਇੱਕ ਤਾਂ ਮੈਂ ਵੀ ਕਾਫੀ ਅਮੀਰ ਹਾਂ ਪਰ ਬੇਟੀ ਵੀ ਅਮੀਰ ਘਰ 'ਚ ਵਿਆਹੀ, ਅੱਜ 35 ਸਾਲ ਹੋ ਗਏ ਨੇ, ਉਹ ਰੱਜਦੇ ਹੀ ਨਹੀਂ ਨੇ, ਹਰ ਵਿਆਹ ਸ਼ਾਦੀ ਦੀਵਾਲੀ ਲੋਹੜੀ ਦੁਸਹਿਰਾ ਰੱਖੜੀ 'ਤੇ ਇਤਨਾ ਕੁਛ ਦੇਣਾ ਪੈਂਦਾ, ਧੀ ਸੁਖੀ ਨਹੀਂ ਹੈ, ਰੱਜਦੇ ਨਹੀਂ ਹਨ। ਸੋ ਧਿਆਨ ਰੱਖੀ, ਸਾਕਤ ਸੰਗ ਤੂੰ ਬਾਰ ਬਾਰੋਂ ਨਾ ਕਰ ਲਈ। ਭਗਤ ਜਨਾ ਕਾ ਲੂਬਰਾ ਓੜ ਨਗਨ ਨਾ ਹੋਈ, ਸਾਕਤ ਸਿਰ ਪਾਓ ਰੇਸ਼ਮੀ ਪੈਰਤ ਪੱਤ ਖੋਈ। ਜਿਸ ਦੇ ਨਾਲ ਰਹਿ ਕੇ ਤੇਰੀ ਪੱਤ ਚਲੀ ਜਾਂਦੀ ਹੈ, ਜਿਸ ਦੇ ਨਾਲ ਰਹਿ ਕੇ ਤੈਨੂੰ ਵਿਕਾਰਾਂ ਦੀ ਸੋਝੀ ਤਾਂ ਰਹਿੰਦੀ ਨਹੀਂ ਪਰ ਵਿਕਾਰਾਂ 'ਚ ਖਚਤ ਹੋ ਜਾਂਦਾ, ਜਿਹਦੇ ਨਾਲ ਰਹਿ ਕੇ ਤੈਨੂੰ ਆਪਣਾ ਜੀਵਨ ਉੱਚੀਆਂ ਕਰਨ ਦੇ ਬਦਲੇ ਨੀਵਾਂ ਹੋ ਜਾਂਦਾ, ਉਹ ਸਾਕਤ ਹੈ। ਜਿਹੜੇ ਖਿਆਲ ਤੂੰ ਲੈ ਲਏ ਉਹ ਵੀ ਸਾਕਤ ਹਨ। ਤਾਂ ਮੈਂ ਸੋਚ ਰਿਹਾ ਸੀ ਕਿ ਅਸੀਂ ਆਪਣੇ ਬੱਚੇ ਨੂੰ ਰੋਕ ਸਕਦੇ ਹਾਂ, ਤੂੰ ਫਲਾਣੇ ਨੂੰ ਨਹੀਂ ਮਿਲਣਾ, ਤੂੰ ਫਲਾਣੀ ਸੰਗਤ ਨਹੀਂ ਜਾਣਾ, ਫਲਾਣੇ ਲੋਕਾਂ ਨੂੰ ਨਹੀਂ ਮਿਲਣਾ, ਇਹ ਤਾਂ ਫਸਟ ਸਟੇਜ 'ਤੇ ਅੱਜ ਕਰਦੇ ਹੀ ਹਾਂ, ਕਰਨਾ ਚਾਹੀਦਾ ਵੀ ਆ, ਰੋਕਣਾ ਚਾਹੀਦਾ। ਪਰ ਜੇ ਬੱਚਾ ਘਰ ਬੈਠਿਆਂ ਬੈਠਿਆਂ ਟੀਵੀ ਔਰ ਇੰਟਰਨੈਟ ਤੋਂ ਸਾਰਾ ਗੰਦ ਲੈ ਲਵੇ ਤਾਂ ਹੁਣ ਕਿਵੇਂ ਪਤਾ ਲੱਗੇਗਾ ਲੈ ਲਿਆ, ਸੰਗ ਹੋ ਗਿਆ। ਇਸ ਦੇ ਉੱਤੇ ਮੈਂ ਆਰਟੀਕਲ ਲਿਖਿਆ ਹੈ ਸੰਗਤ ਉੱਤੇ, ਉਹ ਤੁਹਾਡੇ ਕੋਲ ਪੁਸਤਕ ਆ ਜਾਏਗੀ। ਤਾਂ ਮੈਂ ਸੋਚ ਰਿਹਾ ਸੀ ਜੇਕਰ ਬੱਚੇ ਨੇ ਟੀਵੀ ਇੰਟਰਨੈਟ ਅਤੇ ਫਿਲਮਾਂ ਤੋਂ ਐਲਬਮ ਤੋਂ ਗਾਣੇ ਸੁਣ ਕੇ ਫਿਲਮਾਂ ਦੇਖ ਕੇ ਸੀਰੀਅਲ ਦੇਖ ਕੇ ਜੇ ਉਸਦਾ ਅਸਰ ਉਸਦੇ ਮਨ ਨੇ ਕਬੂਲ ਲਿਆ ਤਾਂ ਉਹਦੀ ਨਿਸ਼ਾਨੀ ਹੈ ਬੱਚਾ ਵੈਸਾ ਬਣਨਾ ਚਾਹੇਗਾ। ਸੋ ਸਿੰਪਲ, ਵਰਨਾ ਦੇਖ ਕੇ ਵੀ ਨਹੀਂ, ਦੂਰੇ ਜਾਈਏ ਭਾਗ ਦੀ ਨਿਸ਼ਾਨੀ। ਕਬੀਰ ਸਾਹਿਬ ਕਹਿਣਾ ਚਾਹੁੰਦੇ ਨੇ ਉਹ ਖਿਆਲਾਂ ਤੋਂ ਬਚ ਕੇ ਰਹੀ, ਉਸ ਸਾਕਤ ਦੀ ਫਿਲਾਸਫੀ ਤੋਂ ਬਚ ਕੇ ਰਹੀ। ਇੱਕ ਸ਼ਬਦ ਆਉਂਦਾ ਹੈ, ਜੋ ਨਾ ਭਜੰਤੇ ਨਾਰਾਇਣਾ ਤਿਨਕਾ ਮੈਂ ਨਾ ਕਰੋ ਦਰਸ਼ਨਾ। ਮੇਰਾ ਵੀਰ ਹਮੇਸ਼ਾ ਮੈਨੂੰ ਇਸ ਤਰ੍ਹਾਂ ਕ੍ਰੋਸ ਕੁਐਸਚਨ ਕੋਈ ਨਾ ਕੋਈ ਸ਼ਬਦ ਬਾਰੇ ਪੁੱਛਦਾ ਰਹਿੰਦਾ, ਕਹਿੰਦਾ ਵੀਰ ਜੀ ਮਤਲਬ ਜਿਹੜੇ ਰੱਬ ਦਾ ਨਾਂ ਨਹੀਂ ਲੈਂਦੇ ਨੇ ਉਹਨਾਂ ਦਾ ਮੈਂ ਦਰਸ਼ਨ ਨਾ ਕਰਾਂ, ਇਹਦਾ ਤਾਂ ਮਤਲਬ ਨਫ਼ਰਤ ਸਿਖਾ ਰਹੇ ਨੇ। ਤਾਂ ਮੈਂ ਉਹਨੂੰ ਕਿਹਾ ਨਹੀਂ, ਇਹ ਨਹੀਂ ਕਹਿ ਰਹੇ ਨੇ, ਕਹਿ ਰਹੇ ਨੇ ਜੋ ਨਾ ਭਜੰਤੇ ਨਾਰਾਇਣਾ, ਭਾਵ ਜੋ ਸੱਚ ਨਾਲ ਨਹੀਂ ਜੁੜੇ ਨੇ, ਜਿਹਨਾਂ ਦਾ ਸੱਚਾ ਜੀਵਨ ਨਹੀਂ ਹੈ, ਤਿਨਕਾ ਮੈਂ ਨਾ ਕਰੋ ਦਰਸ਼ਨਾ। ਦਰਸ਼ਨਾ ਦਾ ਮਤਲਬ ਇਹਨਾਂ ਅੱਖਾਂ ਨਾਲ ਦੇਖਣਾ ਨਹੀਂ ਹੁੰਦਾ, ਦਰਸ਼ਨਾ ਦਾ ਮਤਲਬ ਹੁੰਦਾ ਉਹਦੀ ਫਿਲਾਸਫੀ, ਉਹਦਾ ਦਰਸ਼ਨ ਸ਼ਾਸਤਰ ਮੈਂ ਨਹੀਂ ਲੈਣਾ, ਉਹਦੇ ਖਿਆਲ ਮੈਂ ਨਹੀਂ ਲੈਣੇ। ਤਿਨਕਾ ਮੈਂ ਨਾ ਕਰੋ ਦਰਸ਼ਨਾ, ਉਹਦੇ ਖਿਆਲਾਂ ਦਾ ਸੰਗ ਮੈਂ ਨਹੀਂ ਕਰਨਾ। ਸਾਕਤ ਸਿਓ ਮੁਖ ਜੋਰੀ ਹੈ ਅੱਧ ਵਿੱਚੋਂ ਟੁੱਟੈ, ਹਰਜਨ ਕੀ ਸੇਵਾ ਜੋ ਕਰੇ ਉਹ ਇਤ ਉਤ ਛੁੱਟੈ। ਸਾਕਤ ਦੀ ਸੰਗ ਕਰਦੇ ਹਾਂ ਨਾ ਸਾਨੂੰ ਰਸਤੇ 'ਚ ਹੀ ਉਹ ਛੱਡ ਜਾਂਦਾ, ਸਾਡੇ ਆਦਤਾਂ ਖਿਆਲ ਸਾਨੂੰ ਕਿੱਥੋਂ ਆਉਂਦੇ ਨੇ, ਸਾਡੇ ਆਦਤਾਂ ਖਿਆਲ ਜਿੱਥੋਂ ਜਿੱਥੋਂ ਆਉਂਦੇ ਨੇ। ਜੇਕਰ ਬਚਪਨ ਤੋਂ ਮੈਂ ਸੋਚ ਰਿਹਾ ਸੀ, ਮੈਂ ਉਸ ਆਰਟੀਕਲ ਦੇ ਸ਼ੁਰੂ ਵਿੱਚ ਲਿਖਿਆ ਬੜੇ ਦੁੱਖ ਦੇ ਹਿਰਦੇ ਦੇ ਨਾਲ ਕਿ ਅਸੀਂ ਅੱਜ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਾਈ ਦਾ ਮਿਆਰ ਤਾਂ ਬਹੁਤ ਉੱਚਾ ਕਰ ਲਿਆ, ਲੇਕਿਨ ਉਸ ਏਜ ਤੱਕ ਜਿਸਦਾ ਨਾਂ ਅਸੀਂ ਰੱਖ ਲਈਏ ਐਡੋਲੋਸੈਂਸ ਦੀ ਏਜ ਜਾਂ ਟੀਨੇਜ ਤੋਂ ਲੈ ਕੇ 19-20 ਸਾਲ ਤੱਕ ਦੀ ਟੋਟਲ ਏਜ, ਇਸ ਏਜ ਦੇ ਬੱਚਿਆਂ ਨੂੰ ਅਸੀਂ ਆਈਡੀਅਲ ਵਿਜ਼ਡਮ ਸਤਿਗੁਰ ਚੰਗੇ ਖਿਆਲ ਦੇਣ ਵਾਲੀ ਕੋਈ ਪੜ੍ਹਾਈ ਨਹੀਂ ਕਰਾਉਂਦੇ ਹਾਂ। ਕੋਈ ਵੀ ਸਕੂਲਾਂ ਵਿੱਚ ਇਸ ਕਿਸਮ ਦੀ ਪੜ੍ਹਾਈ ਕਰਾਈ ਨਹੀਂ ਜਾ ਰਹੀ ਪੂਰੇ ਵਰਲਡ ਦੇ ਅੰਦਰ। ਮੈਂ ਬੜੇ ਅਫਸੋਸ ਨਾਲ ਇੰਡੀਆ ਵੀ ਰਹਿ ਗਿਆ ਵਾਂ, ਅਮੈਰੀਕਾ ਵੀ ਦੇਖਦਾ, ਲੰਡਨ ਵੀ ਦੇਖਦਾ। ਕਾਸ਼ ਇਸ ਸੰਗਤ ਦੇ ਟੌਪਿਕ ਦੇ ਨਾਲ ਪੂਰੀ ਦੁਨੀਆ ਦਾ ਦਿਲ ਅਸੀਂ ਟੁੰਬ ਸਕੀਏ, ਸਪਾਰਕ ਕਰਾ ਸਕੀਏ, ਸਾਰੀ ਸਰਕਾਰਾਂ ਸਾਰੇ ਲੋਕ ਰਲ ਕੇ ਸਕੂਲਾਂ ਕਾਲਜਿਸ ਦੇ ਵਿੱਚ ਐਸੀ ਪੜ੍ਹਾਈ ਸ਼ੁਰੂ ਕਰਾਉਣ ਜਿਹਦੇ ਵਿੱਚ ਮੈਥਮੈਟਿਕਸ, ਇੰਗਲਿਸ਼, ਸਾਇੰਸ ਜਾਂ ਸੋਸ਼ਲ ਸਾਇੰਸ ਜੋ ਮਰਜ਼ੀ ਪੜ੍ਹਾਉਣ, ਪਰ ਉਹਦੇ ਵਿੱਚ 8ਵਾਂ ਪੀਰੀਅਡ ਡਿਵਨਿਟੀ ਨਾ ਰੱਖਣ, ਬੜਾ ਇੰਪੋਰਟੈਂਟ ਪੀਰੀਅਡ ਲਾ ਕੇ ਬੱਚਿਆਂ ਨੂੰ ਆਈਡੀਅਲ ਗੱਲਾਂ ਵੀ ਸਿਖਾਉਣ, ਇਹਨਾਂ ਦੇ ਵੀ ਨੰਬਰ ਹੋਣ ਕਿ ਉਹ ਪ੍ਰੈਕਟੀਕਲੀ ਇਸ ਅਨੁਸਾਰ ਜੀਵੇ। ਇਸ ਏਜ ਵਿੱਚ ਨਹੀਂ ਦਿੱਤਾ ਅਸੀਂ 7 ਸਾਲ ਤੋਂ ਲੈ ਕੇ ਇਸ ਜਿਹੜਾ ਏਜ ਪੀਰੀਅਡ ਹੈ ਐਡੋਲੋਸੈਂਸ ਜਾਂ 19 ਸਾਲ ਤੱਕ, ਇਹਦੇ ਵਿੱਚ ਅਸੀਂ ਪਰਮਾਨੈਂਟ ਸੈੱਟ ਹੋ ਜਾਂਦੇ ਹਾਂ। ਜਿਹੜਾ ਪਰਮਾਨੈਂਟ ਸੈੱਟ ਹੋ ਜਾਂਦੇ ਹਾਂ, ਇਸ ਸੈੱਟ ਦੇ ਕਾਰਨ ਹੀ ਸਾਰਾ ਜੀਵਨ ਬਿਤਾਉਂਦੇ ਹਾਂ। ਇਹਦਾ ਮਤਲਬ ਬਚਪਨ ਤੋਂ ਜਿਹੜੀ ਅਸੀਂ ਸੰਗਤ ਲਈ ਸੀ ਉਸਦੇ ਦੌਰਾਨ ਵਿੱਚ, ਜਦੋਂ ਸੈੱਟ ਪੀਰੀਅਡ ਦੇ ਟਾਈਮ ਵਿੱਚ ਅਸੀਂ ਵਿਜ਼ਡਮ ਦਿੱਤੀ ਹੀ ਨਹੀਂ, ਸਤਿਗੁਰ ਦੀ ਮੱਤ ਪਾਈ ਹੀ ਨਹੀਂ, ਆਈਡੀਅਲ ਗੱਲਾਂ ਪਾਈਆਂ ਹੀ ਨਹੀਂ, ਧਰਮ ਪਾਇਆ ਹੀ ਨਹੀਂ, ਹੈਰੀਟੇਜ ਪਾਈ ਹੀ ਨਹੀਂ, ਸੰਸਕਾਰ ਪਾਏ ਨਹੀਂ, ਤਾਂ ਹੁਣ ਤਾਂ ਸਾਰੀ ਫਾਊਂਡੇਸ਼ਨ ਹੀ ਖਰਾਬ ਹੈ। ਇਹਦਾ ਮਤਲਬ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਕਾਸ਼ ਕੋਸ਼ਿਸ਼ ਕਰੋ, ਭਾਵੇਂ ਲਿਵਿੰਗ ਟ੍ਰੈਜਰ ਦੇ ਥਰੂ, ਭਾਵੇਂ ਜਿਸ ਤਰ੍ਹਾਂ ਮਰਜ਼ੀ, ਸਕੂਲ ਐਜੂਕੇਸ਼ਨ ਡਿਪਾਰਟਮੈਂਟ ਜਿਹੜੇ ਵੀ ਨੇ, ਕਾਲਜਿਸ ਜਿਹੜੇ ਵੀ ਨੇ, ਇਹਨਾਂ ਵਿੱਚ ਆਈਡੀਅਲ ਗੱਲਾਂ ਪਾਉਣ ਵਾਸਤੇ ਸਬਜੈਕਟ ਤਿਆਰ ਕਰਵਾਓ ਤਾਂ ਕਿ ਆਉਣ ਵਾਲਾ ਜ਼ਮਾਨਾ ਸੁਧਰ ਜਾਏ। ਵੀ ਆਰ ਸਪੋਜ਼ ਟੂ ਗਿਵ ਦੈਮ ਗੁੱਡ ਕੰਪਨੀ ਡਿਊਰਿੰਗ ਦੇਅਰ ਗਰੋਇੰਗ ਅਵਸਥਾ, ਜਦੋਂ ਗਰੋ ਕਰ ਰਹੇ ਨੇ ਉਸ ਵੇਲੇ ਜਦੋਂ ਪੇੜ ਕੱਚਾ ਹੈ। ਸਾਡੇ ਆਦਤਾਂ ਖਿਆਲ ਨਾ 50-50 ਸਾਡੇ ਵਿੱਚ ਆਉਂਦੇ ਨੇ। ਮੈਂ ਐਜ਼ੰਪਸ਼ਨ ਬਣਾਈ ਹੈ, ਮੈਂ ਐਜ਼ਿਊਮ ਕੀਤਾ ਹੈ ਕਿ ਸਾਡੇ ਐਨਸੈਸਟਰਸ ਤੋਂ, ਨਾਨਕੇ ਦਾਦਕੇ ਪੜਦਾਦਿਆਂ ਲੱਕੜ ਦਾਦਿਆਂ ਤੋਂ ਸਾਡੇ ਵਿੱਚ 50-50 ਚੰਗੇ ਮੰਦੇ ਸਾਰੇ ਪੁਆਇੰਟ ਆ ਗਏ ਨੇ, ਆਦਤਾਂ ਅਤੇ ਖਿਆਲ। ਮੈਨੂੰ ਇੱਕ ਸਵਾਲ ਕੀਤਾ ਜਾਂਦਾ, ਉਸਨੂੰ ਮੈਂ ਡਿਟੇਲ ਵਿੱਚ ਆਰਟੀਕਲ ਵਿੱਚ ਲਿਖਿਆ, ਸਵਾਲ ਇਹ ਕੀਤਾ ਜਾਂਦਾ, ਵੀਰ ਜੀ ਜੇ ਪਿਛਲੇ ਜਨਮਾਂ ਦੇ ਕਰਮ ਦੀ ਗੱਲ ਨਹੀਂ ਹੁੰਦੀ, ਭਾਗਾਂ ਦੀ ਗੱਲ ਨਹੀਂ ਹੁੰਦੀ, ਅੱਛਾ ਦੱਸੋ ਫਿਰ ਕਿ ਇੱਕ ਬੰਦਾ ਬਚਪਨ ਵਿੱਚ ਤਾਂ ਬੜਾ ਹੀ ਸ਼ਰਾਰਤੀ ਸੀ, ਬੜਾ ਹੀ ਚੰਚਲ ਸੀ, ਬੜਾ ਹੀ ਭੈੜਾ ਸੀ, ਵੱਡਾ ਹੋ ਕੇ ਬੜਾ ਸਾਧੂ ਰੂਪ ਬਣ ਗਿਆ, ਇਹ ਕਿਸਮਤ ਨਹੀਂ ਭਾਗ ਨਹੀਂ ਅਤੇ ਹੋਰ ਫਿਰ ਕੀ ਹੈ। ਵੀਰ ਜੀ ਇੱਕ ਬੰਦਾ ਬਚਪਨ ਵਿੱਚ ਇੰਨਾ ਚੰਗਾ, ਬਿਲਕੁਲ ਸਾਧੂ, ਬਿਲਕੁਲ ਸ਼ਰੀਫ, ਅਤੇ ਵੱਡਾ ਹੋ ਕੇ ਭੈੜਾ ਬਦਮਾਸ਼ ਬਣ ਗਿਆ, ਦੱਸੋ ਇਹ ਕਿਸਮਤ ਨਹੀਂ ਅਤੇ ਹੋਰ ਕੀ ਹੈ। ਲੋਕ ਮੈਨੂੰ ਇਹ ਸਵਾਲ ਕਰਦੇ ਨੇ, ਪਰ ਇਹ ਪੁਆਇੰਟ ਮੈਂ ਤੁਹਾਡੇ ਨਾਲ ਇਸ ਤਰੀਕੇ ਨਾਲ ਸਾਂਝ ਕਰ ਰਿਹਾ। ਇੱਕ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭਰਮ ਕੀ ਟਾਟੀ ਰਹਿ ਨਾ ਮਾਇਆ ਬਾਂਦੀ। ਜਦੋਂ ਗਿਆਨ ਦੀ ਆਂਦੀ ਆਂਦੀ ਹੈ ਤੇ ਭਰਮ ਦੀ ਡਿਊਐਲਿਟੀ ਦੀ ਸਾਰੀ ਜਿਹੜੀ ਝੁੱਗੀ ਹੈ ਉਹਦੀ ਛੱਤ ਵਗੈਰਾ ਸਭ ਕੁਝ ਉੱਡ ਜਾਂਦੀ ਹੈ, ਸਭ ਕੁਝ ਟੁੱਟ ਜਾਂਦਾ। ਤਾਂ ਇਸ ਸ਼ਬਦ ਦੇ ਬੇਸ ਤੇ ਮੈਂ ਇਸ ਕੁਐਸਚਨ ਦਾ ਆਨਸਰ ਬਣਾਇਆ। ਮੇਰਾ ਆਨਸਰ ਤੁਸੀਂ ਵਿਚਾਰ ਕੇ ਦੇਖਣਾ। ਬਚਪਨ ਵਿੱਚ ਮਨੁੱਖ ਚੰਗਾ ਸੀ, ਉਸਦੇ ਚੰਗੇਪਨ ਦਾ ਜਿਹੜਾ ਪੇੜ ਸੀ ਇਹ ਕੱਚਾ ਸੀ, ਉਹਨੇ ਇਹਦੇ ਉੱਤੇ ਕੁਸੰਗਤ ਦੀ ਹਨੇਰੀ ਆਈ ਜੋੜ ਦੀ ਅਤੇ ਪੇੜ ਟੁੱਟ ਗਿਆ। ਕੁਸੰਗਤ, ਭੈੜੀ ਸੰਗਤ, ਬੈਡ ਕੰਪਨੀ ਦੀ ਹਨੇਰੀ, ਭਾਵੇਂ ਮਨੁੱਖਾਂ ਕਰਕੇ ਅਤੇ ਭਾਵੇਂ ਫਿਲਮਾਂ ਮੈਗਜ਼ੀਨ ਕਰਕੇ, ਭਾਵੇਂ ਡਾਂਸਾਂ ਭਾਂਗੜੇ ਸ਼ਰਾਬਾਂ ਕਰਕੇ, ਭਾਵੇਂ ਫਿਲਮਾਂ ਵੇਖ ਕੇ, ਜਿੱਥੋਂ ਮਰਜ਼ੀ ਹਨੇਰੀ ਆਈ ਇਹ ਕੱਚਾ ਪੇੜ ਟੁੱਟ ਗਿਆ। ਕੁਸੰਗਤ ਦੀ ਹਨੇਰੀ ਨੇ ਬਚਪਨ ਦਾ ਪੇੜ ਪੁੱਟ ਛੱਡਿਆ, ਅਲਟੀਮੇਟਲੀ ਮਨੁੱਖ ਮੰਦਾ ਬਣ ਗਿਆ। ਵਰਸਿਸ ਬਚਪਨ ਵਿੱਚ ਮਨੁੱਖ ਸ਼ੈਤਾਨ, ਚੰਚਲ, ਲੜਾਕਾ ਸੀ, ਇਹਦਾ ਪੇੜ ਕੱਚਾ ਹੈ ਹੁਣੇ ਸ਼ੈਤਾਨੀਅਤ ਦਾ, ਲੜਾਕੇਪਨ ਦਾ, ਚੰਚਲਤਾ ਦਾ। ਪਰ ਦੇਖੋ ਭਾਈ ਗਿਆਨ ਕੀ ਆਈ ਆਉਂਦੀ, ਸੱਚ ਦੀ ਸੰਗਤ ਦੀ ਹਨੇਰੀ ਆਈ ਅਤੇ ਇਹਦੀ ਚੰਚਲਤਾ ਦਾ ਪੇੜ ਟੁੱਟ ਗਿਆ। ਚੰਗੀ ਸੰਗਤ ਦੀ ਹਨੇਰੀ ਨੇ ਇਸ ਦੇ ਬਚਪਨ ਦੀਆਂ ਮਾੜੀਆਂ ਕਰਤੂਤਾਂ, ਮਾੜੇ ਖਿਆਲਾਂ ਦਾ ਪੇੜ ਤੋੜ ਕੇ ਰੱਖ ਦਿੱਤਾ, ਅਲਟੀਮੇਟਲੀ ਮਨੁੱਖ ਚੰਗਾ ਬਣ ਗਿਆ। ਇਹ ਵਿੱਚ ਇੱਕ ਸਵਾਲ ਆ ਗਿਆ, ਵੀਰ ਜੀ ਸਾਨੂੰ ਇੰਨੀ ਇਨਸਿਕਿਉਰਿਟੀ ਕਿਉਂ ਹੈ, ਨੌਲੇਜ ਜੇ ਲਈ ਹੈ ਤਾਂ ਸੈਕਸ ਬਾਰੇ ਕਿਉਂ ਨਹੀਂ, ਉਹ ਵੀ ਤਾਂ ਲਾਈਫ ਦਾ ਹਿੱਸਾ ਹੈ, ਉਸਦੀ ਵੀ ਤਾਂ ਲੋੜ ਹੈ, ਸੋ ਉਸਦੀ ਸੰਗਤ ਥਰੂ ਇੰਟਰਨੈਟ ਜਾਂ ਬੁੱਕਸ ਕਿਉਂ ਮਾੜੀ ਹੈ। ਮੈਂ ਹੁਣੇ ਇਹ ਨਹੀਂ ਕਿਹਾ, ਹੁਣੇ ਮੇਰਾ ਇਹ ਸਬਜੈਕਟ ਨਹੀਂ ਹੈ, ਪਰ ਜਿਸ ਮਨੁੱਖ ਨੂੰ ਮੈਂ ਅਮੈਰੀਕਾ ਵਿੱਚ ਆਪਣੀ ਬੇਟੀ ਨਾਲ ਗੱਲ ਕਰ ਰਿਹਾ ਸੀ, ਉਹ ਅੱਜ ਕੱਲ੍ਹ 16 ਸਾਲ ਦੀ ਹੈ, ਅਤੇ ਮੇਰਾ ਬੱਚਾ ਇੱਕ ਬੜੇ ਸਿਹਤ ਦੇ, ਬਾਡੀ ਦੇ ਕੈਮੀਕਲਸ, ਬਾਇਓਕੈਮੀਕਲ ਚੇਂਜ ਦੇ ਵਿੱਚੋਂ ਲੰਘ ਰਿਹਾ, ਤਾਂ ਮੈਂ ਉਹਦੇ ਨਾਲ ਸਾਂਝ ਕਰ ਰਿਹਾ ਸੀ ਕਿ ਜਦੋਂ ਸਾਨੂੰ ਪੂਰੀ ਸਮਝ ਨਹੀਂ ਹੁੰਦੀ ਤਾਂ ਅਸੀਂ ਮਾੜੀ ਸੰਗਤ ਦਾ ਅਸਰ ਲੈ ਲੈਂਦੇ ਹਾਂ, ਸਾਨੂੰ ਪਤਾ ਨਹੀਂ ਹੁੰਦਾ ਕਿ ਇਹਦਾ ਇਫੈਕਟ ਮੇਰੇ 'ਤੇ ਹੋ ਰਿਹਾ। ਜਦੋਂ ਤੱਕ ਇਹ ਸਟੇਜ ਨਹੀਂ ਆਈ ਕਿ ਅਸੀਂ ਸਟਰੋਂਗ ਪੱਕਾ ਪੇੜ ਬਣ ਗਏ ਹਾਂ, ਤਾਂ ਤੱਕ ਜਿਹੜੀ ਵੀ ਆਂਦੀ ਚੱਲੇਗੀ ਉਸਦਾ ਅਸਰ ਹੋ ਜਾਏਗਾ, ਸਾਡਾ ਪੇੜ ਟੁੱਟ ਸਕਦਾ। ਇਸ ਕਰਕੇ ਜਦੋਂ ਤੱਕ ਮਨੁੱਖ ਨੂੰ ਵਿਜ਼ਡਮ ਨਹੀਂ ਮਿਲ ਗਈ, ਤਾਂ ਹੀ ਮੈਂ ਕਹਿ ਰਿਹਾ ਕਿ ਇਹਨਾਂ ਬੱਚਿਆਂ ਨੂੰ 7-8-9 ਸਾਲ ਦੀ ਉਮਰ ਤੋਂ ਸਕੂਲਾਂ ਦੇ ਵਿੱਚ ਵਿਜ਼ਡਮ ਸਿਖਾਈ ਪੜ੍ਹਾਈ ਜਾਵੇ, ਸਿਖਾਈ ਡੇ 1 ਤੋਂ ਹੀ ਜਾਵੇ, ਪਰ ਸਕੂਲਾਂ ਦੇ ਵਿੱਚ 7ਵੀਂ-8ਵੀਂ ਕਲਾਸ ਤੋਂ ਸ਼ੁਰੂ ਕਰ ਦਿੱਤੀ ਜਾਵੇ, ਤਾਂ ਇਹਨਾਂ ਨੂੰ ਕਾਲਜ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਵਿਜ਼ਡਮ ਜੇ ਪ੍ਰਾਪਤ ਹੋ ਚੁੱਕੀ ਹੋਵੇ, ਫਿਰ ਜੇ ਜਿਸ ਮਰਜ਼ੀ ਕਿਤਾਬਾਂ ਦੀ ਪੜ੍ਹਾਈ ਦੇ ਨਾਲ ਸੈਕਸ ਪੜ੍ਹਾਉਣਗੇ, ਇਹਨਾਂ ਦਾ ਪੇੜ ਬਣ ਚੁੱਕਾ ਹੋਏਗਾ ਚੰਗੇ ਕਰੈਕਟਰ ਔਰ ਉਸ ਦਾ, ਅਤੇ ਪੇੜ ਟੁੱਟੇਗਾ ਨਹੀਂ। ਲੇਕਿਨ ਸਾਰੇ ਪੇੜ ਤਾਂ ਟੁੱਟਦੇ ਨੇ ਕਿ ਬੱਚਾ ਹੁਣ ਇਹ ਕੋਮਲ ਹੈ, ਛੋਟਾ ਜਿਹਾ ਇਹਦਾ ਨਾਜੁਕ ਜਿਹਾ ਪੇੜ ਹੈ। ਇਸ ਨੂੰ 10-11 ਸਾਲ ਦੀ ਉਮਰ ਤਾਂ ਬਹੁਤ ਹੁਣ ਦੂਰ ਹੋ ਗਈ, ਅਮੈਰੀਕਾ ਵਿੱਚ 7 ਸਾਲ ਦੀ ਕੁੜੀ ਪ੍ਰੈਗਨੈਂਟ ਹੋ ਜਾਂਦੀ ਹੈ। 7 ਸਾਲ ਦਾ ਬੱਚਾ ਜਦੋਂ ਉਸਨੂੰ ਟੀਵੀ ਤੇ ਫਿਲਮਾਂ ਦਿਖਾ ਕੇ ਮੈਂ ਹੈਰਾਨ ਹੀ ਰਹਿ ਜਾਂਦਾ ਕਿ ਸੈਂਸਰ ਬੋਰਡ ਵਾਲੇ ਐਸੀਆਂ ਚੀਜ਼ਾਂ ਪਾਸ ਕਿਵੇਂ ਕਰਦੇ ਨੇ, ਮੈਂ ਹੈਰਾਨ ਹੀ ਰਹਿ ਜਾਂਦਾ ਜਿਹੜੇ ਲੋਕ ਐਸੇ ਸੀਨ ਵਿਖਾ ਕੇ ਉਸਨੂੰ ਜਸਟੀਫਾਈ ਕਰਦੇ ਰਹਿੰਦੇ ਨੇ। ਲੇਕਿਨ ਉਹ ਨਿੱਕੇ ਬੱਚੇ ਦਾ ਪੇੜ ਟੁੱਟ ਜਾਂਦਾ, ਉਹਦੇ ਕੋਲ ਵਿਜ਼ਡਮ ਹੈ ਨਹੀਂ, ਉਹ ਰੂਟਸ ਨਾਲ ਹੁਣੇ ਜੁੜਿਆ ਨਹੀਂ ਹੈ, ਉਹਦੀਆਂ ਰੂਟਸ ਗਹਿਰੀਆਂ ਗਈਆਂ ਨਹੀਂ ਨੇ। ਉਹ ਇਸ ਨੂੰ ਦੇਖ ਕੇ ਇਸ ਨੂੰ ਇੰਜੋਏ ਕਰਨਾ ਚਾਹੁੰਦਾ, ਉਹਦਾ ਜੀਵਨ ਵਿਗੜ ਜਾਂਦਾ। ਸੈਕਸ ਆਪਣੇ ਆਪ ਵਿੱਚ ਮਾੜੀ ਚੀਜ਼ ਨਹੀਂ, ਲੇਕਿਨ ਉਸਨੂੰ ਇਸ ਫਾਇਰ ਬਾਰੇ ਪਤਾ ਨਹੀਂ ਹੈ, ਇਸ ਕਰਕੇ ਇਸ ਦੀ ਨੌਲੇਜ ਲੈਣ ਵੇਲੇ ਅਕਲ ਪੂਰੀ ਨਾ ਹੋਣ ਕਾਰਨ ਉਹਦਾ ਹੱਥ ਸੜ ਜਾਂਦਾ ਹੈ। ਸਾਡੇ ਨਿੱਕੇ ਨਿੱਕੇ ਬੱਚੇ ਬਰਬਾਦ ਤਾਂ ਹੀ ਹੋ ਰਹੇ ਨੇ, ਸਾਡੇ ਨਿੱਕੇ ਨਿੱਕੇ ਮੁੰਡੇ ਕੁੜੀਆਂ ਜਿਹੜੇ ਸਾਡੇ ਘਰਾਂ ਦੇ ਵਿੱਚ ਨੇ ਉਹ ਸਭ ਕੁਝ ਦੇਖ ਰਹੇ ਨੇ ਅੱਜ ਟੀਵੀ ਤੇ ਫਿਲਮਾਂ 'ਚ, ਤੇ ਜੋ ਦੇਖ ਰਹੇ ਨੇ ਉਸਦਾ ਅਸਰ ਉਹਨਾਂ ਤੇ ਕਿਵੇਂ ਹੋ ਰਿਹਾ? ਮਾਂ ਨੰਗੇਜ਼ ਭਰੇ ਅਸ਼ਲੀਲ ਫੈਸ਼ਨ ਪਾਉਂਦੀ ਹੈ, ਭਾਵੇਂ ਉਹ ਸਲੀਵਲੈਸ ਹੋਵੇ ਅਤੇ ਭਾਵੇਂ ਉਹ ਡਰੋਪ ਕੱਟ ਗਲੇ ਹੋਣ, ਇਹ ਸਾਰੇ ਲਫ਼ਜ਼ ਮੈਂ ਤਾਂ ਵਰਤ ਰਿਹਾ ਕਿਉਂਕਿ ਇਹ ਟੀਵੀ 'ਤੇ ਦਿਖਾਉਂਦੇ ਨੇ, ਉਸਦਾ ਅੱਧੇ ਤੋਂ ਨੰਗਾ ਜ਼ਿਆਦਾ ਸਰੀਰ ਵਾਲੇ ਕੱਪੜੇ ਦਿਖਾਉਂਦੇ ਨੇ। ਮੈਂ ਤਾਂ ਸੁਣਿਆ ਉਹ ਇੱਕ ਕਮੇਡੀਅਨ ਕਹਿੰਦਾ, ਮੈਂ ਦਿੱਲੀ ਤੋਂ ਬੰਬੇ ਜਹਾਜ਼ 'ਤੇ ਜਾਣ ਲੱਗਾ ਅਤੇ ਮੇਰੇ ਨਾਲ ਇੱਕ ਐਕਟਰੈਸ ਹੀਰੋਇਨ ਬੈਠੀ ਜਾਂ ਮਾਡਲ ਬੈਠੀ, ਅਤੇ ਮੈਂ ਉਹਨੂੰ ਪੁੱਛਿਆ ਤੁਸੀਂ ਬੰਬੇ ਰਹਿੰਦੇ ਹੋ ਕਿ ਦਿੱਲੀ ਰਹਿੰਦੇ ਹੋ? ਕਹਿੰਦੀ ਮੈਂ ਦਿੱਲੀ ਰਹਿੰਦੀ ਹਾਂ। ਕਹਿੰਦਾ ਬੰਬੇ ਜਾ ਰਹੇ ਹੋ? ਕਹਿੰਦੀ ਹਾਂ। ਉਹਨੇ ਕਿਹਾ ਕਿੰਨੇ ਦਿਨਾਂ ਵਾਸਤੇ? ਕਹਿੰਦੀ ਮਹੀਨੇ ਵਾਸਤੇ। ਤਾਂ ਕਹਿੰਦਾ ਤੁਹਾਡੀ ਲਗੇਜ ਕਿੱਥੇ ਹੈ? ਕਹਿੰਦੀ ਲਗੇਜ ਦੀ ਕਿਉਂ ਲੋੜ ਹੁੰਦੀ ਹੈ, ਕੱਪੜਿਆਂ ਵਾਸਤੇ ਨਾ? ਕਹਿੰਦਾ ਹਾਂ ਹਾਂ। ਉਹਨੇ ਆਪਣਾ ਪਰਸ ਚੁੱਕਿਆ, ਕਹਿੰਦੀ ਇਹ ਮੇਰੀ ਲਗੇਜ ਹੈ। ਇਹ ਸਾਰਾ ਕੁਛ ਜੋ ਕੁਛ ਨਾਜ਼ੁਕ ਪੇੜ ਵਾਲੇ ਬੱਚਿਆਂ ਨੂੰ ਵਿਖਾਇਆ ਜਾ ਰਿਹਾ, ਉਹਨਾਂ ਦਾ ਕਰੈਕਟਰ ਖਰਾਬ ਹੋ ਜਾਂਦਾ, ਭਾਵੇਂ ਉਹ ਹਿੰਦੂਆਂ ਦੇ ਨੇ, ਭਾਵੇਂ ਮੁਸਲਮਾਨ ਦੇ ਨੇ, ਭਾਵੇਂ ਸਿੱਖਾਂ ਦੇ ਨੇ, ਭਾਵੇਂ ਏਥੀਸਟ ਦੇ ਨੇ, ਭਾਵੇਂ ਕਮਿਊਨਿਸਟ ਦੇ ਨੇ, ਭਾਵੇਂ ਜਿਹਦੇ ਮਰਜ਼ੀ ਨੇ, ਭਾਵੇਂ ਆਸਤਿਕ ਦੇ ਨੇ, ਭਾਵੇਂ ਨਾਸਤਿਕ ਦੇ ਨੇ, ਸਾਡੇ ਸਭ ਦੇ ਘਰ ਵਿਗੜ ਰਹੇ ਨੇ। ਮੈਂ ਨਹੀਂ ਕਹਿੰਦਾ ਸੈਕਸ ਮਾੜਾ ਹੈ। ਸੋ ਇਸ ਕਰਕੇ ਮੈਂ ਇਸ ਪੁਆਇੰਟ ਨੂੰ ਬਣਾਇਆ ਕਿ ਸਕੂਲ ਕਾਲਜ ਵਿੱਚ ਉਹਨਾਂ ਦਾ ਪੇੜ ਸਖਤ ਕਰਨ ਵਾਸਤੇ, ਤਾਂ ਹੀ ਅਸੀਂ ਆਪਣੀ ਪੁਸਤਕ ਬਣਾਈ ਹੈ ਦਿਲ ਨੂੰ ਦਿਲਾਂ ਦੀ ਰਾਹ, ਜਿਹਨੂੰ ਅਸੀਂ ਚਾਹੁੰਦੇ ਹਾਂ ਕਿ ਸਕੂਲਾਂ ਵਿੱਚ ਲਗਾਈਏ। ਸਾਡੀ ਇੱਕ ਪੁਸਤਕ ਸਵੇਰਾ ਸਕੂਲਾਂ ਵਿੱਚ ਲਗਵਾਈ ਹੈ, ਪਰ ਅਸੀਂ ਇਹ ਵੀ ਚਾਹੁੰਦੇ ਹਾਂ ਦਿਲ ਨੂੰ ਦਿਲਾਂ ਦੀ ਰਾਹ, ਤੁਸੀਂ ਇਹਨੂੰ ਟ੍ਰਾਂਸਲੇਟ ਕਰ ਦਿਓ, ਸਾਰੇ ਸਕੂਲਾਂ 'ਚ ਲਗਾ ਦਿਓ, ਨਾ ਤਲਾਕ ਹੋਣਗੇ, ਨਾ ਕੋਈ ਇੰਟਰਕਾਸਟ ਮੈਰਿਜ ਦੇ ਝਗੜੇ ਹੋਣਗੇ, ਨਾ ਕੋਈ ਕਿਸੇ ਨੂੰ ਮਾਰੇਗਾ, ਅਤੇ ਨਾ ਕੋਈ ਐਸੀਆਂ ਬਿਫੋਰ ਮੈਰਿਜ ਸੈਕਸ਼ੁਅਲ ਪ੍ਰੋਬਲਮਸ ਹੋਣਗੀਆਂ, ਨਾ ਕੋਈ ਅਬੋਰਸ਼ਨ ਕਰਨੇ ਪੈਣਗੇ। ਕਿਤਨੀ ਭਾਰੀ ਪ੍ਰੋਬਲਮ ਖਤਮ ਹੋ ਸਕਦੀ ਹੈ ਜਿਹੜੀ ਅਸੀਂ ਪੁਸਤਕ ਬਣਾਈ ਹੈ ਦਿਲ ਨੂੰ ਦਿਲਾਂ ਦੀ ਰਾਹ, ਇਹ ਤੁਸੀਂ ਸਕੂਲਾਂ ਕਾਲਜਾਂ ਵਿੱਚ ਪੜ੍ਹਾਉਣੀਆਂ ਸ਼ੁਰੂ ਕਰ ਦਿਓ। ਮੈਂ ਸਾਕਤ ਦੇ ਬਾਰੇ ਗੱਲ ਕਰ ਰਿਹਾ ਸੀ ਵੀ ਕਬੀਰ ਸਾਹਿਬ ਕਹਿੰਦੇ ਨੇ ਐਸੇ ਖਿਆਲਾਂ ਤੋਂ ਬਚ ਕੇ ਰਹਿ, ਕਬੀਰ ਸਾਕਤ ਸੰਗ ਨਾ ਕੀਜੀਏ ਦੂਰਾਂ ਜਾਈਏ ਪਾਕ। ਪਰ ਜਿਹੜੀ ਮਾਂ ਆਪ ਨੰਗੇਜ਼ ਵਾਲੇ ਕੱਪੜੇ ਪਾਉਂਦੀ ਹੈ, ਉਹ ਆਪ ਐਸੇ ਕੱਪੜੇ ਪਾਉਂਦੀ ਹੈ, ਇਸ ਕਰਕੇ ਜੰਮਦੇ ਬੱਚੇ ਨੂੰ ਹੀ, ਆਪਣੀ ਬੇਟੀ ਨੂੰ ਵੀ ਐਸੇ ਕੱਪੜੇ ਪਾਉਣਾ ਸ਼ੁਰੂ ਕਰ ਦਿੰਦੀ ਹੈ, ਪਰ ਉਹਨੂੰ ਪਤਾ ਹੀ ਨਹੀਂ ਲੱਗਦਾ, ਉਹ ਪਾਉਂਦੀ ਰਹਿੰਦੀ ਹੈ, ਪਾਉਂਦੀ ਰਹਿੰਦੀ ਹੈ, ਪਾਉਂਦੀ ਰਹਿੰਦੀ ਹੈ, ਪਾਰਟੀਆਂ 'ਚ ਜਾਂਦੀ ਰਹਿੰਦੀ ਹੈ, ਨੰਗੇਜ਼ ਪਾਉਂਦੀ ਰਹਿੰਦੀ ਹੈ, ਲੇਕਿਨ ਉਸ ਦੀ ਇਹ ਸਾਰੀ ਸੰਗਤ ਬੱਚੇ 'ਚ ਇਨਕਲਕੇਟ ਹੋ ਗਈ, ਤਾਂ ਬੱਚਾ ਵੱਡਾ ਵੀ ਹੋ ਗਿਆ, ਉਹਨੂੰ ਪਤਾ ਹੀ ਨਹੀਂ ਕਿ ਬੱਚਾ ਵੱਡਾ ਹੋ ਗਿਆ, ਅਤੇ ਬੱਚਾ ਵੱਡਾ ਹੋ ਕੇ ਵੀ ਉਹੀਓ ਨੰਗੇਜ਼ ਵਾਲੇ ਕੱਪੜੇ ਪਾਉਂਦਾ ਰਹਿੰਦਾ, ਅਤੇ ਬੱਚਾ ਬਿਲਕੁਲ ਪੂਰੀ ਤਰ੍ਹਾਂ ਗਰੋਨ ਅਪ ਹੋ ਕੇ ਵੀ ਉਹੀਓ ਕੱਪੜੇ ਪਾ ਕੇ ਇਸ ਸਾਰੇ ਫੈਸ਼ਨ ਦੇ ਵਿੱਚ ਇਨਵੋਲਵ ਹੋ ਜਾਂਦਾ ਹੈ। ਇਸ ਦੇ ਨਾਲ ਨਫ਼ਰਤ ਨਹੀਂ ਅਸੀਂ ਕਰ ਸਕਦੇ ਹਾਂ, ਪਰ ਇਸ ਬਾਰੇ ਜਾਗ ਪਈਏ ਤਾਂ ਅਸੀਂ ਆਪਣਾ ਕਲਚਰ ਸੰਭਾਲ ਸਕਦੇ ਹਾਂ। ਸਾਡੇ ਘਰਾਂ ਦੇ ਵਿੱਚ ਲੋਕ ਸਤਿਕਾਰ ਨਾਲ ਸਿਰ ਕੱਜ ਕੇ ਰੱਖਦੇ ਸਨ। ਮੈਂ ਸੋਚਦਾ ਜਦੋਂ ਕੋਈ ਮਨੁੱਖ ਦੂਜੇ ਦਾ ਸਤਿਕਾਰ ਕਰਦਾ ਹੈ ਤਾਂ ਸਿਰ ਕੱਜ ਕੇ ਰੱਖਦਾ ਹੈ, ਮੈਂ ਸਮਝਦਾ ਜਦੋਂ ਕੋਈ ਦੂਜੇ ਦਾ ਸਤਿਕਾਰ ਕਰਦਾ ਹੈ ਤਾਂ ਚੰਗੇ ਕੱਪੜੇ ਪਾ ਕੇ ਰੱਖਦਾ ਹੈ, ਮੈਂ ਸਮਝਦਾ ਕਿ ਜਦੋਂ ਕੋਈ ਦੂਜੇ ਦਾ ਸਤਿਕਾਰ ਕਰਦਾ ਤਾਂ ਉਹਦੇ ਸਾਹਮਣੇ ਗਾਲਾਂ ਨਹੀਂ ਕੱਢਦਾ, ਜੇ ਅਸੀਂ ਦੂਜੇ ਦਾ ਸਤਿਕਾਰ ਨਹੀਂ ਕਰਦੇ ਤਾਂ ਅਸੀਂ ਉਹਦੇ ਸਾਹਮਣੇ ਭੈੜੀ ਬੋਲੀ ਬੋਲਦੇ ਹਾਂ, ਗਾਲਾਂ ਕੱਢਦੇ ਹਾਂ, ਬੇਈਮਾਨੀ ਕਰਦੇ ਹਾਂ, ਅਸੀਂ ਇਹ ਸਾਰਾ ਕੁਝ ਸ਼ੋ ਕਰਦੇ ਹਾਂ ਬਈ ਮੇਰੀ ਪੱਤ ਹੈ ਨਹੀਂ ਤੁਹਾਡੀ, ਰਹਿਣ ਨਹੀਂ ਦੇਣੀ। ਤੇ ਮਨੁੱਖ ਨੰਗੇਜ਼ ਵਾਲੇ ਕੱਪੜੇ ਵੀ ਤਾਂ ਹੀ ਪਾਉਂਦਾ ਹੈ ਕਿ ਮੈਂ ਤੁਹਾਡੀ ਇੱਜ਼ਤ ਕੋਈ ਨਹੀਂ ਜੇ ਕਰਦਾ, ਤੁਸੀਂ ਵਿਗੜਦੇ ਹੋ ਜਾਂ ਕੋਈ ਵੀ ਵਿਗੜਦਾ ਤਾਂ ਮੈਨੂੰ ਉਹਦੇ ਨਾਲ ਕੀ। ਕਬੀਰ ਸਾਕਤ ਸੰਗ ਨਾ ਕੀਜੀਏ ਦੂਰਾਂ ਜਾਈਏ ਪਾਕ। आम तौर ते एक एजम्पशन ये भी बना के देख सकते हैं कि जे मान लिया कमरे अंदर पांच मनुख बैठे हैं, पंजा चो चार तंदुरुस्त ने, उन्होंने कोई बीमारी नहीं है, एक मनुख बीमार होना च बैठा है, तो तुसी मनु है सिर्फ हाँ या ना करना, या मैं क्वेश्चन है बना लेंदा, जेडे चार तंदुरुस्त बैठे ने उन्होंने जो पंजवा बीमार है, इस बीमार के कारण इन्हों चार खतरा है या इन्हों चार के कारण इस बीमार को खतरा है? कितने कीटाणु किनू लगनगे, बीमार के कीटाणु चार या चार दे चंगी सेहत के कीटाणु इनू? रोगी दे कीटाणु चंगी सेहत वाले नू लग जाण दा खतरा है। रोगी कीटाणु दा तंदुरुस्त ते असर होंदा है तन करके, अरोगी दा रोगी ते असर कोई नहीं होंदा है, इन्हां चारां दा इहदे उत्ते कोई असर नहीं होंदा है तन करके। मन करके रोगी कीटाणु कुसंगी ख्याल आदतां दा असर कमजोर चंगे मनुख ते पै सकदा है, कमजोर बट चंगा जो इंसान चंगा है, भोला है, शरीफ है, उहदे उत्ते भैड़े ख्यालां दा असर पै सकदा है। इहदा मतलब होया चंगे ख्यालां वाला मनुख जे कच्चा और कमजोर है उहदे उत्ते भैड़े ख्यालां दा असर पै सकदा है। जे एक मनुख चंगा और कमजोर है, आत्मक तौर ते कमजोर है, उसने अपना जीवन पक्की तरीके नाल नहीं बनाया, तो साकत दा असर उहदे उत्ते पै जाएगा, शराबियां दा असर उहदे उत्ते पै जाएगा, दाज लैण वालियां दा असर उहदे उत्ते पै जाएगा, बदला लैण वाली भावना दा, वैर रखण दा, भैड़ी बोली बोलण दा असर पै जाएगा, क्योंकि ये चंगे गुणा दा मजबूत नहीं है, चंगे ख्यालां दा आदतां दा मजबूत नहीं है। मन करके वर्सिस अरोगी, जो अरोगी है दा रोगी दे मन ते असर पवेगा जे भैड़े ख्यालां दी मजबूती नहीं। सो दरअसल मजबूती चाहिदी है चंगे ख्यालां चंगे गुणां दी, सो दैट के भैड़े दे भैड़े ख्याल भैड़ियां आदतां दूर है जाइए भाग, असीं उस तो बच के रह सकी, उहदी कालक साडे मन तन सुरत बुद्धि ते ना लग सके। दिस मीन्स एक्शन शोज कि जे तुहाडे एक्शंस वैसे शुरू हो गए तां इहदा मतलब तुसीं कुसंगत करदे हो, इहदा मतलब तुसीं साकत दा संग कर लिया। जे एक्शन शो करदा है तां एक्शन दा असीं इह कह सकदे हां, असी श्लोक गायन किया, कबीर मारी मरो कुसंग की केले निकट जो बेर, ओ झूला ओ चीरिया साकत संग ना हेर। हुण अपने बारे आप पड़चोल करनी, मारी मरो कुसंग की केले निकट जो बेर, ओ झूला ओ चीरिया, की सीन बनाया? कबीर साहब भी कहते हैं कि बेरी दे पेड़ दे कोल केले दा पेड़ इंज नेड़े होंदा है, बेरी दे पेड़ च कंडे ने, केले दा पेड़ इंज लंबा जिहा कोमल जिहा उहदा पत्ते होंदे ने, बड़ा कोमल जिहा, हवा चलदी है इह केले दा पेड़ दा पत्ता इंज झूलदा है, बेरी दे नेड़े रहिंदा है, जदों इह झूलदा है बेरी इस नूं चीरदी है, ओह झूला है ओह चीरी है, इस करके साकत संग ना हीर, तू बेरी रूपी भैड़े ख्याल वालियां दे नेड़े ना रहा कर। कबीर साहब सारी दुनिया नू सुनिया दे रहे ने, कबीर साहब जो बता रहे हैं सिर्फ सिखों के लिए नहीं है, हिंदू मुसलमान सारी ह्यूमैनिटी के लिए, सारी दुनिया के लोगों के लिए है कि जो भी कुसंगत के बेर के पेड़ के नज़दीक रहते हैं वो अपने करैक्टर को सोचें, अगर उनका करैक्टर टॉर्न अपार्ट, अगर उनका करैक्टर खराब हो रहा है, अगर उनका करैक्टर नीचे की तरफ को जा रहा है, अगर उनका करैक्टर बदमाशी की तरफ जा रहा है, साकत बन रहा है, तो उसको बेरी काट रही है। कबीर मारी मरो कुसंग की, कुसंग दे की नुकसान होया, जिवें केले निकट जो बेर। इस सीन नू ना अपने ते टुका के देखना, जिस संगत विच बैठ के तुहानू चिंता वधे, फिकर वधे, गुस्सा ज़्यादा आवे, निंदा करन दा शौक वधे, ਬੇਈਮਾਨੀ ਕਰਨ ਦੇ ਹੋਰ ਨਵੇਂ ਨਵੇਂ ਤਰੀਕੇ ਸਮਝ ਆਉਣ, ਇਨਕਮ ਟੈਕਸ ਦੀ ਹੇਰਾਫੇਰੀ ਕਰਨ ਦੀਆਂ ਗੇਮਾਂ ਸਮਝ ਆਉਣ, ਨਸ਼ੇ ਕਰਨ ਦੇ ਨਵੇਂ ਨਵੇਂ ਟ੍ਰਿਕਸ ਸਮਝ ਆਉਣ, ਨੰਗੇਜ਼ ਦੇ ਭੈੜੇ ਭੈੜੇ ਕੱਪੜੇ ਪਾਉਣ ਦੀ ਸ਼ੌਕ ਚੜ੍ਹੇ, ਡਾਂਸ ਕਰਕੇ ਅਤੇ ਦੁਨੀਆ ਭਰ ਦੇ ਸਾਰੇ ਨੈਗੇਟਿਵਸ ਕਰਨ ਦਾ ਚਾਅ ਚੜ੍ਹੇ ਨਾ, ਤਾਂ ਸਮਝ ਲੈਣਾ ਕਿਸੇ ਦੀ ਸੰਗਤ ਦੇ ਬੇਰ ਦੇ ਕੰਡਿਆਂ ਨੇ ਤੁਹਾਡਾ ਜੀਵਨ ਦਾ ਕੇਲੇ ਦਾ ਪੱਤਾ ਚੀਰ ਦਿੱਤਾ ਹੈ। ਸਟੇ ਅਵੇ ਫਰੋਮ ਦੈਟ, ਦੂਰੋਂ ਜਾਈਏ ਪਾਕ। ਕਬੀਰ ਸਾਹਿਬ ਦੇ ਇਸ ਸ਼ਲੋਕ ਨੂੰ ਵਿਚਾਰ ਕੇ ਅਸੀਂ ਇਸ ਗੱਲ ਨੂੰ ਫਿਰ ਲੈ ਸਕਦੇ ਹਾਂ ਕਿ ਸਾਕਤ ਦੀ ਨਿਸ਼ਾਨੀ ਬਾਰੇ ਮੈਂ ਸੋਚ ਰਿਹਾ ਸੀ। ਭਾਈ ਕਾਨ ਸਿੰਘ ਜੀ ਲਿਖਦੇ ਨੇ, ਸਾਕਤ ਜੋ ਧਰਮ ਅਤੇ ਅਖਲਾਕ ਤੋਂ ਪਤਿਤ, ਕਰਤਾਰ ਭਾਵ ਰੱਬ ਜੀ ਤੋਂ ਵਿਮੁੱਖ ਅਤੇ ਵਿਕਾਰਾਂ 'ਚ ਖਚਤ, ਉਸਨੂੰ ਸਾਕਤ ਕਹਿੰਦੇ ਨੇ। ਇੱਕ ਜਗ੍ਹਾ ਕਹਿੰਦੇ ਨੇ, ਮੇਰੇ ਮਨ ਨਾਮ ਬਿਨਾਂ ਜੋ ਦੂਜੇ ਲਾਗੇ, ਅਤੇ ਸਾਕਤ ਨਰ ਜੰਮ ਕੁੱਟੀ ਹੈ, ਅਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ, ਮਨ ਤਿਨਕੈ ਨਿਕਟ ਨਾ ਪਿੱਟੀ ਹੈ। ਰੋਜ਼ ਸੋਹਲੇ 'ਚ ਪੜ੍ਹਦੇ ਹਾਂ, ਸਾਕਤ ਹਰ ਰਸ ਸਾਧਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੈ। ਅਸੀਂ ਜਾਂ ਸਾਡੇ ਆਸ ਪਾਸ ਜਿਹੜਾ ਮਨੁੱਖ ਆਪਣੀ ਹੋਮੈ ਹੰਕਾਰ ਈਗੋਇਸਟਿਕ ਹੈ ਨਾ, ਸਾਕਤ ਹੈ। ਸਟੇ ਅਵੇ ਫਰੋਮ ਹਿਸ ਦਿਸ ਫਿਲੋਸਫੀ ਕਿ ਦੂਜਿਆਂ ਨੂੰ ਹੰਕਾਰ ਦੇ ਨਾਲ ਨੀਵਾਂ ਕਿਵੇਂ ਪਾਉਣਾ ਹੈ, ਆਪਣੇ ਆਪ ਨੂੰ ਉੱਚਾ ਕਿਵੇਂ ਕਰਨਾ ਹੈ, ਦੂਜਿਆਂ ਨੂੰ ਡੋਮੀਨੇਟ ਕਿਵੇਂ ਕਰਨਾ ਹੈ, ਆਪਣਾ ਸ਼ੋਅ ਆਫ ਕਿਵੇਂ ਕਰਨਾ ਹੈ, ਪੁੱਤਰ ਵਾਲੇ ਬਣ ਕੇ ਦਾਜ ਕਿਵੇਂ ਲੈਣਾ ਹੈ, ਕਿਸੇ ਕਿਸਮ ਦੀ ਹੰਕਾਰ ਦੀ ਬੋਲੀ ਬੋਡੀ ਲੈਂਗੁਏਜ ਵਿੱਚ ਤੁਹਾਡੇ ਆਸ ਪਾਸ ਕੋਈ ਬੋਲਦਾ ਹੈ ਜਾਂ ਭਾਵੇਂ ਅਸੀਂ ਆਪ ਜੇ ਬੋਲਦੇ ਹਾਂ, ਤਾਂ ਇਹ ਸਾਕਤ ਦੀ ਨਿਸ਼ਾਨੀ ਹੈ। ਇਹ ਸਾਕਤ ਦੇ ਸਿਮਟਮਸ, ਸਾਕਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰ ਹੋਮੈ ਕੰਡਾ ਹੈ, ਉਹਨਾਂ ਦੇ ਅੰਦਰ ਹੋਮੇ ਦਾ ਕੰਡਾ ਹੁੰਦਾ। ਤਾਂ ਕੀ ਹੁੰਦਾ, ਤਾਂ ਜਿਉਂ ਜਿਉਂ ਚੱਲੇ ਚੁਭੈ, ਜਿਉਂ ਜਿਉਂ ਚੱਲਦੇ ਨੇ ਉਹਨਾਂ ਨੂੰ ਚੁਭਦਾ, ਦੁੱਖ ਪਾਵੈ ਦੁੱਖ ਪਾਉਂਦੇ ਨੇ, ਚਮਕਾਲ ਸਹਿ ਸਿਰ ਡੰਡਾ ਹੈ, ਉਹ ਹਮੇਸ਼ਾ ਇਹ ਹੋਮੇ ਦਾ ਜੰਮ ਜਿਹੜਾ ਉਹਨਾਂ ਨੂੰ ਸਤਾਉਂਦਾ ਰਹਿੰਦਾ। ਹੁਣ ਅਸੀਂ ਚੈੱਕ ਕਰਨਾ ਕਿ ਮੈਨੂੰ ਹੋਮੇ ਦਾ ਕੰਡਾ ਸਤਾਉਂਦਾ ਤਾਂ ਮੈਂ ਸਾਕਤ ਹਾਂ। ਜੋ ਭਲਾਈ ਸੋ ਬੁਰਾ ਮਨ ਹੈ, ਜੋ ਵੀ ਭਲਾ ਕੰਮ ਹੈ ਨਾ ਉਹਨੂੰ ਚੰਗਾ ਨਹੀਂ ਸਮਝਦਾ ਸਾਕਤ। ਜੋ ਭਲਾਈ ਸੋ ਬੁਰਾ ਮਨ ਹੈ, ਸੱਚ ਕਹਿ ਸੋ ਖੁਸ਼ ਮਨ ਹੈ, ਸੱਚ ਤਾਂ ਉਹਨੂੰ ਜ਼ਹਿਰ ਲੱਗਦਾ। ਜਾਣੇ ਨਾਹੀ ਜੀਤ ਅਰ ਹਾਰ, ਇਹ ਵਲੇਵਾਂ ਸਾਕਤ ਸੰਸਾਰ, ਐਸਾ ਉਹਦਾ ਜੀਵਨ ਹੁੰਦਾ। ਸਾਕਤ ਕੀ ਐਸੀ ਰੀਤ ਹੈ, ਜੋ ਕਿਛ ਕਰੇ ਸਗਲ ਵਿਪਰੀਤ। ਸਾਕਤ ਹਮੇਸ਼ਾ ਪੁੱਠਾ ਕੰਮ ਕਰੇਗਾ, ਸੱਚੇ ਸਿੱਧੇ ਮਾਰਗ ਦਾ ਕੰਮ ਨਹੀਂ ਕਰੇਗਾ। ਸਾਕਤ ਕੀ ਅਵਰਦਾ ਜਾਏ ਬਿਰਥਾਰੀ, ਜੈਸੇ ਕਾਗਦ ਕੇ ਭਾਰ ਮੂਸਾ ਟੂਕ ਗਵਾਵਤ, ਕਾਮ ਨਹੀਂ ਗਵਾਰੀ, ਨਿਕੰਮੇ ਕੰਮਾਂ ਵਿੱਚ ਖਚਤ ਰਹੇਗਾ ਸਾਕਤ। ਜਿਵੇਂ ਸਾਰੀ ਰਾਤ ਚੂਹਾ ਕਾਗਜ਼ ਕੱਟਦਾ ਰਹਿੰਦਾ ਹੈ ਪਰ ਕਿਸੇ ਕੰਮ ਨਹੀਂ ਆਉਂਦਾ, ਨਾ ਉਹਨਾਂ ਕਾਗਜ਼ਾਂ 'ਤੇ ਲਿਖਦਾ, ਨਾ ਉਹਨਾਂ ਕਾਗਜ਼ਾਂ ਨੂੰ ਪੜ੍ਹਦਾ, ਅਤੇ ਨਾ ਪੜ੍ਹਨ ਵਾਲਿਆਂ ਵਾਸਤੇ ਕੁਛ ਛੋੜਦਾ। ਜੈਸੇ ਸਾਰੀ ਰਾਤ ਮੂਸਾ ਟੂਕ ਗਵਾਵਤ। ਮੈਂ ਸੋਚ ਰਿਹਾ ਸੀ ਕਿ ਸਾਕਤ ਬਾਰੇ ਗੁਰੂ ਸਾਹਿਬ ਕਹਿੰਦੇ ਨੇ, ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਚੰਗਾ ਕੰਮ, ਚੈਨ ਦਾ ਕੰਮ, ਬੇਫਿਕਰੀ ਦਾ ਕੰਮ ਸਾਕਤ ਨੂੰ ਮਾਫਕ ਨਹੀਂ ਹੈ। ਅੰਮ੍ਰਿਤ ਕੌੜਾ, ਜ਼ਹਿਰੀਲਾ, ਦੁਖੀ ਹੋਣ ਵਾਲਾ, ਟੈਂਸ ਹੋਣ ਵਾਲਾ, ਅਪਸੈਟ ਹੋਣ ਵਾਲਾ ਕੰਮ ਉਹਨੂੰ ਪਸੰਦ ਹੈ। ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੀ ਵਿਦ ਨੈਨੋ ਡਿੱਠੀ। ਮੈਂ ਇਹਨਾਂ ਅੱਖਾਂ ਨਾਲ ਵੇਖਿਆ ਕਿ ਸਾਕਤ ਦੇ ਇਹ ਤਰੀਕੇ ਨੇ, ਉਹ ਇਹਨਾਂ ਤਰੀਕਿਆਂ ਨਾਲ ਆਪਣਾ ਜੀਵਨ ਬਰਬਾਦ ਕਰਦਾ। ਕੂੜ ਕਪਟ ਹੰਕਾਰ ਰਿਜਾਨਾ, ਨਾਮ ਸੁਨਤ ਜਨ ਵਿਛੂ ਡਸਾਨਾ। ਸੱਚ ਦੀ ਸੰਗਤ ਦੀ ਗੱਲ ਹੋਏ ਨਾ, ਤਾਂ ਸਾਕਤ ਉੱਥੇ ਜਾਣਾ ਨਹੀਂ ਚਾਹੁੰਦਾ। ਸਾਕਤ ਦੀ ਨਿਸ਼ਾਨੀ ਹੋ ਗਈ, ਜਿਨ ਕੇ ਚਿੱਤ ਕਠੋਰ ਹੈ, ਸੇ ਬਹਿ ਨਾ ਸਤਿਗੁਰ ਪਾਸ। ਕਿਉਂ ਉਹ ਕਿਉਂ ਨਹੀਂ ਬਹਿੰਦੇ ਨੇ? ਉੱਥੇ ਸੱਚ ਵਰਤਦਾ, ਉੱਥੇ ਸੱਚ ਦੀ ਗੱਲ ਕੀਤੀ ਜਾਂਦੀ ਹੈ। ਇਸ ਕਰਕੇ ਕੁੜਿਆਰਾਂ ਚਿੱਤ ਉਦਾਸ, ਫਿਰ ਉਹ ਵਾਇਲ ਛਲ ਕਰ ਝੱਤ ਕੱਢਦੇ, ਫਿਰ ਜਾਏ ਬਹਿ ਕੁੜਿਆਰਾਂ ਪਾਸ। ਆਪਣੇ ਬਾਰੇ ਸੋਚੀਏ, ਜੇ ਮੈਂ ਸੱਚ ਸੁਣਨਾ ਨਹੀਂ ਚਾਹੁੰਦਾ, ਜੇ ਮੈਂ ਸੱਚ ਉੱਤੇ ਟੁਰਨਾ ਨਹੀਂ ਚਾਹੁੰਦਾ, ਮੈਂ ਆਪਣੇ ਟੱਬਰ ਨੂੰ ਸਿੱਧੇ ਰਾਹ ਨਹੀਂ ਪਾਉਣਾ ਚਾਹੁੰਦਾ, मैं सच दी संगत जे नहीं करना चाहता, और कुड़ियारा दे नाल जाके बैठ के मैं 6 घंटे शराबा पार्टियां डांस विच मस्त रहने को तैयार हाँ, तां असी साकत इस ख्याल तो बच के रहना, दूर हो जाइए भाग कालख लग जाएगी। कबीर संगत करिए साध की, दिन दिन दूना हेत, इस नालों चंगा तू सच दी संगत करिया कर। साकत कारी कांबरी तोए होए ना सेत, साकत ख्याल नाल रहेगा उन्हां दा जेड़ा कंबल ओढ़ेगा वो इन्ना कालख दा भरिया होया कि धो के चिट्टा नहीं हो सकता। इस करके सच दी संगत लभ्या कर। लोकी ते अपने धी पुत्र दा रिश्ता शराबियां दे घरां विच दे दिंदे ने, पता नहीं की सोच के, जुआ खेडण वालियां दे घरां विच दे दिंदे ने, जिन्हां दे घरां विच आप माँ प्यो दे तलाक होंदे ने और माँ प्यो लड़ लड़ के दुनिया दे नाल लड़ लड़ के घर बर्बाद कर रहे, लोकी अपने धी पुत्र पता नहीं किस तरह उत्थे रिश्ता दे दिंदे ने। सच दी संगत करो, भावें गरीब इंसान होवे उहदे नाल रिश्ता जोड़ो, पर शरीफ होवे, चंगा होवे, विजडम वाला होवे, गुरमुख होवे, तां दिन दिन दूना हेत सुखी रहेगी साडी धी भैण। पर शराबीए दे घर और पैसे दे लालची दे घर मैं कितने आदि काउंसलिंग करदा रोज़ रोज़, वो कुड़ियां आके मैनू दसदियां, वीर जी मेरे 20 साल हो गए ने, मेरा आदमी शराब पीता है, मेरा आदमी बाहर जाता है, मेरा आदमी माड़े काम करता है, शराब पी के आके घर मैनू मारदा भी है, मैं आज तक अपने माता पिता नू नहीं दसिया, पर हुण मैनू दसना पिया क्योंकि मैनू डिप्रैशन हो गया, हुण मैनू दसना पिया क्योंकि मैनू फिट पैने शुरू हो गए। वीर जी दसो हुण की करिए। इहदा मतलब माँ प्यो ने रिश्ता पैसे वाला देख के दिता, आइडियल वेख के नहीं दिता। गुरु पातशाह कहते ने कबीर संगत करिए साध की, दिन दिन दूना हेत, बता जाएगा सुख, साकत कारी कांबरी कुछ फायदा नहीं होएगा। अमल अते कर्म दस दिन के केड़ी संगत कीती सी, एक्शन शोज। मिंदरपाल जी कैन यू रीड दिस फॉर मी प्लीज़। ये पढ़ने थोड़ा थोड़ा असी अगे वधना है, तो साडा टॉपिक थोड़ा डेप्थ च जा रहा है, सारा बेसिक ही सिर्फ तुहानू रिलेट कराने का मेरा जतन है। अमल अते साडे कर्म दसदे हन कि असी किहदी संगत कीती सी, इस करके कोई मनुख क्लेम नहीं कर सकता कि मैं चंगी संगत कीती सी, ते किसी उत्ते असी ब्लेम नहीं ला सकते कि तू पैड़ी कीती सी, सिर्फ अपने बारे रिलेट करके अपना एनालिसिस करना है।
जो मनुख शराबी नाल बैठ के शराब पीण लग पैंदा है उसका कर्म दर्शाता है कि संगत का असर हो गया।
जेकर मनुख शराब पीण लग पिया है इहदा मतलब शराबियां दी संगत दा असर लै चुका है। नो नीड टू से कि नहीं जी नहीं, मैं तो शराबियां सिर्फ जानता ही हाँ, पर यह वोटी दसेगी कि वह छुप के घर किवें पी के सौ जाता है, एक घर दे दसणगे कि वह किवें कोका कोला छुपा के पी लैंदा है, एक घर दे ही दसणगे कि किवें उहनूं कार चलांदिआं कार घर नहीं पहुँचदी ते नाले च डिग पैंदी है, एक घर वाले ही दसणगे। सो उहदा एक्शन अपने आप ही दसेगा कि इसने शराबियां दी संगत लै ली।
जो मनुख ताश नशा भंग चरस गांजा गुटका सिगरेट बीयर पीण वालियां नाल बैठ के उहनां दी संगत मन करके कबूलदा है तां मनणा ही पवेगा कि उस उत्ते संगत दा असर हो गया।
सेम।
जो मनुख जुआ जां सट्टा खेडण वालियां नाल बैठ के जां किसे वी नाल बैठ के इस खेड च पै गया ਤਾਂ ਮੰਨਣਾ ਹੀ ਪਵੇਗਾ ਕਿ ਉਸ ਉੱਤੇ ਸੰਗਤ ਦਾ ਅਸਰ ਹੋ ਗਿਆ ਹੈ। ਜਿਸ ਮਨੁੱਖ ਨੂੰ ਖਿਡਾਰੀਆਂ ਨੂੰ ਵੇਖ ਕੇ ਜਾਂ ਉਹਨਾਂ ਨਾਲ ਉੱਠਣ ਬੈਠਣ ਨਾਲ ਖੇਡਾਂ ਦਾ ਸ਼ੌਕ ਪੈ ਜਾਏ, ਹਰ ਵਕਤ ਖੇਡਾਂ ਜਾਂ ਖੇਡਾਂ ਦੀਆਂ ਗੱਲਾਂ ਕਰਦਾ ਹੈ, ਤਾਂ ਮੰਨਣਾ ਹੀ ਪਵੇਗਾ ਕਿ ਖੇਡ ਜਾਂ ਖਿਡਾਰੀਆਂ ਦੀ ਸੰਗਤ ਦਾ ਅਸਰ ਹੋ ਗਿਆ ਹੈ।
ਸੋ ਸਿੰਪਲ, ਸਾਡਾ ਬੱਚਾ ਹਰ ਵੇਲੇ ਖੇਡਣਾ ਚਾਹੁੰਦਾ ਹੈ, ਸਾਰੇ ਬੱਚੇ ਜ਼ਿਆਦਾਤਰ ਕ੍ਰਿਕਟ ਦੀ ਗੱਲ ਕਰਦੇ ਨੇ ਜਾਂ ਉਸ ਤਰ੍ਹਾਂ ਹੀ ਅਮੈਰੀਕਾ ਵਿੱਚ ਬੇਸਬਾਲ ਜਾਂ ਬੈਸਕਿਟਬਾਲ ਦੀ ਗੱਲ ਕਰਦੇ ਨੇ, ਤਾਂ ਉਹਨਾਂ ਉੱਤੇ ਸਪੋਰਟਸਮੈਨ ਦਾ ਜਾਂ ਸਪੋਰਟਸ ਦਾ ਅਸਰ ਹੋਇਆ, ਅਸੀਂ ਚੰਗੇ ਮੰਦੇ ਦੀ ਗੱਲ ਨਹੀਂ ਕਰ ਰਹੇ। ਲੇਕਿਨ ਇਹਦਾ ਮਤਲਬ ਜੇ ਉਹਨਾਂ ਦੀ ਗੱਲ ਕਰਨ ਲੱਗੇ, ਬੱਚਾ ਉੱਠਦਿਆਂ ਬੈਠਦਿਆਂ ਹਰ ਵੇਲੇ ਖੇਡਣ ਲੱਗੇ, ਤਾਂ ਐਕਸ਼ਨ ਸ਼ੋਜ਼ ਕਿ ਇਹਦੇ ਉੱਤੇ ਸੰਗਤ ਦਾ ਅਸਰ ਹੋ ਗਿਆ ਹੈ। ਮੈਂ ਤੁਹਾਡੇ ਕੋਲੋਂ ਇਹੀ ਸਾਂਝ ਕਰਕੇ ਇਸ ਗੱਲ ਨੂੰ ਜਸਟੀਫਾਈ ਕਰਵਾ ਰਿਹਾ ਕਿ ਐਕਸ਼ਨ ਵਿਲ ਸ਼ੋਅ ਕਿ ਤੁਹਾਡੇ ਉੱਤੇ ਕਿਹੜੀ ਸੰਗਤ ਦਾ ਕੀ ਅਸਰ ਹੋਇਆ ਹੈ।
ਇੱਕ ਮਨੁੱਖ ਫਿਲਮ ਜਾਂ ਫਿਲਮੀ ਮੈਗਜ਼ੀਨਾਂ ਜਾਂ ਫਿਲਮੀ ਗਾਣੇ ਸੁਣ ਕੇ ਉਹਨਾਂ ਮੁਤਾਬਕ ਅਸ਼ਲੀਲ ਫੈਸ਼ਨ ਕਰਨ ਲੱਗਦਾ ਹੈ, ਜਾਂ ਮੁੰਡਾ ਕੁੜੀ ਦੇ ਚੱਕਰ 'ਚ ਫਸ ਕੇ ਅਖੌਤੀ ਲਵ ਮੈਰਿਜ ਅਤੇ ਕਾਮੀ ਜੀਵਨੀ 'ਚ ਖਚਤ ਹੁੰਦਾ ਹੈ ਤਾਂ ਮੰਨਣਾ ਹੀ ਪਵੇਗਾ ਕਿ ਉਸ ਮਨੁੱਖ ਨੂੰ ਉਹਨਾਂ ਦਾ ਅਸਰ ਮਨ 'ਤੇ ਕਬੂਲਿਆ ਹੈ।
ਡੈਫੀਨੇਟਲੀ ਸਾਡੇ ਬੱਚੇ ਨੇ ਜਾਂ ਅਸੀਂ ਸਾਰਿਆਂ ਨੇ ਜੋ ਕੁਝ ਫਿਲਮਾਂ ਮੈਗਜ਼ੀਨਾਂ ਤੋਂ ਦੇਖਿਆ, ਜੋ ਕੁਝ ਵੀ ਉੱਤੇ ਦੇਖ ਕੇ ਜੇ ਅਸੀਂ ਉਹਦੀ ਪ੍ਰੈਕਟਿਸ ਕਰਨ ਲੱਗ ਪਏ ਹਾਂ ਉਸ ਭੈੜ ਦੀ, ਤਾਂ ਅਸੀਂ ਉਹ ਬਣ ਜਾਵਾਂਗੇ। ਜੇ ਫਿਲਮਾਂ ਔਰ ਗਾਣਿਆਂ ਤੋਂ ਅਸੀਂ ਕੋਈ ਚੰਗਾ ਗੁਣ ਸਿੱਖ ਲਿਆ ਤਾਂ ਅਸੀਂ ਉਹ ਵਾਲੇ ਬਣ ਜਾਵਾਂਗੇ। ਨਾਓ ਆਵਰ ਐਕਸ਼ਨ ਵਿਲ ਸ਼ੋ ਸੰਗਤ ਕੀਤੀ ਕਿਹੜੀ ਸੀ। ਇਟ ਡਸ ਨਾਟ ਮੈਟਰ ਵਟ ਯੂ ਵਰ, ਇਟ ਮੈਟਰਸ ਵਟ ਯੂ ਆਰ ਹੈਡਿੰਗ ਫੋਰ। ਅਸੀਂ ਬਣ ਕੀ ਰਹੇ ਹਾਂ ਇਹ ਮੈਟਰ ਕਰਦਾ ਹੈ। ਮੈਂ ਕਹੀ ਜਾਵਾਂ ਅਸੀਂ ਪਿੰਡੀ 'ਚ ਮੇਰੇ ਨਾਨਕੇ ਦਾਦਕੇ ਰਹਿੰਦੇ ਸਨ, ਅਸੀਂ ਬੜੇ ਅਮੀਰ ਹੁੰਦੇ ਸਾਂ ਉੱਥੇ, ਅਸੀਂ ਬੜੇ ਸੇਠ ਹੁੰਦੇ ਸਾਂ, ਵੀ ਅੱਜ ਤੂੰ ਇੱਥੇ ਕੀ ਹੈ ਦੈਟ ਮੈਟਰਸ। ਸ਼ਰਾਬੀਆ ਬੜੇ ਆਰਾਮ ਨਾਲ ਮੇਰੇ ਕੋਲ ਬੈਠ ਕੇ ਕਹਿੰਦਾ ਮੇਰੇ ਪਾਪਾ ਜੀ ਨਾ ਬੜਾ ਪਾਠ ਕਰਦੇ ਹੁੰਦੇ ਸਨ, ਤੂੰ ਕਿਉਂ ਫਿਰ ਸ਼ਰਾਬ ਪੀ ਕੇ ਜੂਆ ਖੇਡਦਾ ਰਹਿੰਦਾ। ਇਹ ਤਾਂ ਮੈਂ ਤੇਰੇ ਮਨ ਅੰਦਰ ਵੀ ਉਹ ਗੁਣਾਂ ਦੀ ਕੀਮਤ ਹੈ, ਡਿਪੈਂਡ ਕਰਦਾ ਤੂੰ ਪਾਪਾ ਜੀ ਕੋਲ ਬਹਿ ਕੇ ਉਹਨਾਂ ਦੀ ਸੰਗਤ ਕੀਤੀ ਨਹੀਂ ਲਈ ਨਹੀਂ।
ਇੱਕ ਮਨੁੱਖ ਗੁਰਦੁਆਰੇ ਮੰਦਰ ਮਸਜਿਦ ਜਾਂ ਚਰਚ ਵੀ ਜਾਂਦਾ ਹੈ ਅਤੇ ਧਰਮ ਦੇ ਸਾਰੇ ਕਰਮ ਕਾਂਡ ਵੀ ਕਰਦਾ ਹੈ ਪਰ ਉਸ ਅਨੁਸਾਰ ਅਮਲੀ ਜੀਵਨ ਨਹੀਂ ਬਣਾਉਂਦਾ ਤਾਂ ਇਹ ਵੀ ਮੰਨਣਾ ਪਵੇਗਾ ਕਿ ਮਨੁੱਖ ਨੇ ਧਾਰਮਿਕਤਾ ਦੀ ਸੰਗਤ ਦਾ ਕੋਈ ਅਸਰ ਨਹੀਂ ਕਬੂਲਿਆ, ਕੇਵਲ ਬਾਹਰੋਂ ਹੀ ਖਾਨਾ ਪੂਰਤੀ ਕੀਤੀ ਸੀ।
ਇਹ ਜਿਤਨੇ ਐਗਜ਼ਾਮਪਲ ਮੈਂ ਤੁਹਾਡੇ ਨਾਲ ਸਾਂਝ ਕੀਤੇ ਅਨੇਕਾਂ ਐਗਜ਼ਾਮਪਲ ਹੋ ਸਕਦੇ ਨੇ, ਪਰ ਮੈਂ ਇਸ ਪੁਆਇੰਟ ਤੱਕ ਪਹੁੰਚਣਾ ਚਾਹੁੰਦਾ ਸਾਂ ਕਿ ਜੇਕਰ ਮਨੁੱਖ ਗੁਰਦੁਆਰੇ ਮੰਦਰ ਮਸਜਿਦ ਵੀ ਗਿਆ, ਘਰ ਪਾਠ ਕੀਤਾ ਜਾਂ ਉੱਥੇ ਜਾ ਕੇ ਪਾਠ ਕੀਰਤਨ ਸੁਣ ਕੇ ਲੰਗਰ ਪ੍ਰਸ਼ਾਦ ਕਰਾ ਕੇ ਸਭ ਕੁਛ ਵੀ ਜੇ ਕੀਤਾ ਅਤੇ ਜੇ ਫਿਰ ਵੀ ਵੈਸਾ ਅਮਲੀ ਜੀਵਨ ਵਾਲਾ ਨਹੀਂ ਬਣਿਆ ਜੋ ਕਿਰਦਾਰ ਸਾਨੂੰ ਆਈਡੀਅਲ ਬਣਨਾ ਚਾਹੀਦਾ ਹੈ, ਤਾਂ ਇਹਦਾ ਮਤਲਬ ਉਸਨੇ ਕਰਮ ਕਾਂਡ ਕੀਤੇ ਸਨ ਪਰ ਸੱਚ ਦੀ ਸੰਗਤ ਉਸਦੇ ਮਨ ਨੇ ਨਹੀਂ ਕਬੂਲੀ। ਇਸ ਕਰਕੇ ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ ਵਾਲਾ ਫੰਡਾਮੈਂਟਲ ਉਸਨੇ ਵਾਪਰਨ ਹੀ ਨਹੀਂ ਦਿੱਤਾ। ਸੱਚ ਦੀ ਸੰਗਤ ਦੇ ਨੇੜੇ ਵੀ ਗਿਆ, ਚੰਦਨ ਕਾ ਬਿਰਵਾ ਪਲਾ ਬੇੜਿਓ ਢਾਕ ਪਲਾਸ, ਕੋਈ ਵੀ ਚੰਦਨ ਹੋਏ ਰਹੇ ਬਸਿਆ ਜੋ ਚੰਦਨ ਪਾਸ। ਜੋ ਚੰਦਨ ਦੇ ਨੇੜੇ ਰਹਿੰਦੇ ਨੇ ਉਹ ਚੰਦਨ ਬਣ ਜਾਂਦੇ ਨੇ, ਪਰ ਇਹ ਨਹੀਂ ਬਣਿਆ। ਜ਼ਰੂਰ ਕੋਈ ਕਾਰਨ ਹੈ ਕਿ ਮੰਦਰ ਮਸਜਿਦ ਗੁਰਦੁਆਰੇ ਜਾ ਕੇ ਪਾਠ ਕਰਕੇ ਸਭ ਕੁਛ ਕਰਕੇ ਨਹੀਂ ਬਣਿਆ, ਤਾਂ ਲੱਗਦਾ ਹੈ ਇਹ ਕਬੀਰ ਬਾਂਸ ਬਡਾਈ ਬੂਡਿਆ ਇਉਂ ਮਤ ਡੂਬੋ ਕੋਏ। ਚੰਦਨ ਕਹਿ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ, ਬਾਂਸ ਰਹਿੰਦਾ ਚੰਦਨ ਦੇ ਨੇੜੇ, ਚਿੱਚੜ ਰਹਿੰਦਾ ਦੁੱਧ ਦੇ ਥਣਾਂ ਦੇ ਨੇੜੇ ਪਰ ਖੂਨ ਚੂਸਦਾ ਹੈ। ਬਿਲਕੁਲ ਕਮਲ ਦੇ ਫੁੱਲ ਦੇ ਨੇੜੇ ਥੱਲੇ ਦੱਦੂ ਰਹਿੰਦਾ ਦਾਦਰ, ਪਰ ਉੱਥੋਂ ਵੀ ਖੁਸ਼ਬੂ ਨਹੀਂ ਲੈਂਦਾ, ਕਮਲ ਫੁੱਲ ਦੀ ਜਾਲਾ ਖਾ ਕੇ ਚਲਾ ਜਾਂਦਾ ਹੈ। ਦਾਦਰ ਤੂੰ ਕਦੇ ਨਾ ਜਾਣ ਨਸਰੇ, ਪਖਸ ਸਿਪਾਲ ਬਸਸ ਨਿਰਮਲ ਜਲ, ਤੂੰ ਅੰਮ੍ਰਿਤ ਨਾ ਲਖਸਰੇ। ਦਾਦਰ ਡੱਡੂ ਆਉਂਦਾ ਕਮਲ ਦੇ ਥੱਲੇ ਆਉਂਦਾ, ਕਮਲ ਕੋਲੋਂ ਖੁਸ਼ਬੂ ਨਹੀਂ ਲੈਂਦਾ, ਚਿੱਕੜ 'ਚੋਂ ਜਾਲਾ ਖਾ ਕੇ ਚਲਾ ਜਾਂਦਾ ਹੈ। ਇਸ ਤਰ੍ਹਾਂ ਅਸੀਂ ਸਾਰੇ ਚੰਗੇ ਮਾਂ ਪਿਓ, ਚੰਗੇ ਧਰਮ, ਚੰਗੇ ਪਾਠ ਧਰਮ ਗ੍ਰੰਥ, ਚੰਗੀ ਸੰਗਤ ਦੇ ਕੋਲ ਬਾਂਸ ਵਾਂਗੂ ਰਹਿ ਕੇ ਆ ਜਾਂਦੇ ਹਾਂ, ਸੱਚ ਦਾ ਅੰਮ੍ਰਿਤ ਨਹੀਂ ਲੈਂਦੇ ਹਾਂ। ਮਤਲਬ ਇਹ ਹੋਇਆ ਕਿ ਜੋ ਸੰਗਤ ਕੀਤੀ ਸੀ ਸੰਗਤ ਦਾ ਅਸਰ ਸਾਨੂੰ ਦੱਸੇਗਾ, ਸੰਗਤ ਦਾ ਅਸਰ ਸਾਡੇ 'ਤੇ ਬਹੁਤ ਹੁੰਦਾ ਹੈ। ਚੰਗੀ ਸੰਗਤ ਦਾ ਮਨੁੱਖ ਦਾ ਚੰਗਾ ਜੀਵਨ ਬਣੇਗਾ, ਸਾਈਨ ਆਫ ਚੰਗੀ ਸੰਗਤ ਹੈ ਕਿ ਮਨੁੱਖ ਜੀਵਨ ਉੱਚਾ ਹੋਵੇਗਾ, ਐਲੀਵੇਟਿਡ ਉਸਾਰੂ ਕੰਮਾਂ 'ਚ ਵਿਅਸਤ। ਮੰਦੀ ਸੰਗਤ ਵਾਲੇ ਦੀ ਨਿਸ਼ਾਨੀ ਹੋਏਗੀ, ਉਹਦੇ ਸਿਮਟਮਸ ਹੋਣਗੇ ਮਨੁੱਖ ਦਾ ਜੀਵਨ ਮੰਦਾ ਬਣੇਗਾ, ਸਿਮਟਮਸ ਹੋਣਗੇ ਕੁਸੰਗਤ ਦੇ ਕਿ ਜੀਵਨ ਗਿਰਾਵਟ ਵਾਲਾ ਬਣੇਗਾ, ਮਨੁੱਖ ਸੈਲਫਿਸ਼ ਹੋ ਜਾਏਗਾ। ਇਹ ਕੁਸੰਗਤ ਕੀਤੀ ਦਾ ਸਭ ਤੋਂ ਵੱਡਾ ਸਿਮਟਮ ਹੈ। ਮਨੁੱਖ ਨਾ ਆਪਣੇ ਜੋਗਾ ਨਾ ਹੋਰਾਂ ਜੋਗਾ, ਟੋਟਲ ਸੈਲਫਿਸ਼, ਉਹ ਸਭ ਕੁਝ ਸਾਰੇ ਗਲਤ ਕੰਮ ਕਰਦਾ ਸੈਲਫਿਸ਼ ਮਨੁੱਖ। ਸੋ ਸੰਗਤ ਟੋਪਿਕ ਨੂੰ ਅਸੀਂ ਹੋਰ ਡਿਟੇਲ ਸਮਝਾਂਗੇ, ਖਾਸ ਤੌਰ 'ਤੇ ਮੈਂ ਅੱਜ ਕੱਲ੍ਹ ਦੇ ਨੌਜਵਾਨ ਬੱਚਿਆਂ 'ਤੇ ਜ਼ਿਆਦਾ ਫੋਕਸ ਕੀਤਾ ਹੈ ਅਤੇ ਮੈਂ ਤੁਹਾਡੇ ਨਾਲ ਸਾਂਝ ਤਾਂ ਕਰ ਰਿਹਾ ਕਿ ਤੁਹਾਡੇ 'ਚੋਂ ਕਈ ਮਾਪੇ ਨੇ, ਕਈ ਦਾਦਾ ਦਾਦੀ ਨੇ। ਅੱਜ ਆਪਣੀ ਸੰਗਤ ਠੀਕ ਕੀਤੀ ਜਾ ਸਕਦੀ ਹੈ, ਬੱਚਿਆਂ ਨੂੰ ਠੀਕ ਕੀਤਾ ਜਾ ਸਕਦਾ ਹੈ। ਕਿਉਂਕਿ ਸੱਚ ਦੀ ਆਂਦੀ ਦੇ ਗਿਆਨ ਦੇ ਨਾਲ ਸਭ ਕੁਝ ਠੀਕ ਹੋ ਸਕਦਾ। ਜੀਨਸ ਦੀ ਥਿਉਰੀ ਨੂੰ ਵੀ ਜੇ ਕੋਈ ਸ਼ੈਤਾਨੀਅਤ ਪਿੱਛੋਂ ਆਈ ਹੈ ਤਾਂ ਉਸਨੂੰ ਵੀ ਡਿਲੀਟ ਕਰਕੇ ਬਿਲਕੁਲ ਵਾਸ਼ ਆਊਟ ਕੀਤਾ ਜਾ ਸਕਦਾ। ਇਸ ਕਰਕੇ ਇਸ ਟੋਪਿਕ ਨੂੰ ਹੋਰ ਸਮਝਾਂਗੇ।